ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਦੇ ਪਰਮ ਸਿੱਖ ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਹੈ, ਉਹਦੀ ਵਿਆਖਿਆ ਆਪ ਜੀ ਸਰਵਣ ਕਰ ਰਹੇ ਹੋ। ਗੁਰਸਿੱਖ ਆ ਕੇ ਗੁਰੂ ਚਰਨਾਂ ਚ ਉਪਦੇਸ਼ ਦੀ ਯਾਚਨਾ ਕਰਦੇ ਨੇ, ਅਧਿਕਾਰੀ ਅਧਿਕਾਰੀ ਪ੍ਰਤੀ ਗੁਰੂ ਪੰਚਮ ਪਾਤਸ਼ਾਹ ਜੀ ਉਪਦੇਸ਼ ਬਖਸ਼ ਰਹੇ ਨੇ। ਸਿੱਖਾਂ ਦੀ ਭਗਤ ਮਾਲਾ ਦੀ ਇਸ ਪਾਵਨ ਕਥਾ ਨੂੰ ਸੁਣ ਕੇ ਸਾਡੇ ਅੰਦਰ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਮਿਲੀ ਜਾਂਦੇ ਨੇ, ਕਿਉਂਕਿ ਅਧਿਆਤਮਿਕ ਜਗਤ ਵਿੱਚ ਜਦੋਂ ਅਸੀਂ ਵਧਣਾ ਹੈ ਚੱਲਣਾ, ਜਗਿਆਸਾ ਵਿੱਚੋਂ ਬਹੁਤ ਸਾਰੇ ਸਵਾਲ ਉਪਜਦੇ ਤੇ ਉਪਜਣੇ ਵੀ ਚਾਹੀਦੇ ਨੇ, ਤੇ ਉਹਨਾਂ ਸਵਾਲਾਂ ਦਾ ਜਵਾਬ ਗੁਰੂ ਪਾਤਸ਼ਾਹ ਦੀ ਕਥਾ ਚੋਂ, ਇਤਿਹਾਸ ਦੀ ਕਥਾ ਚੋਂ, ਗੁਰਬਾਣੀ ਦੀ ਕਥਾ ਚੋਂ ਉਹ ਸਾਨੂੰ ਨਾਲ ਨਾਲ ਮਿਲਦੇ ਚਲੇ ਜਾਂਦੇ। ਆਓ ਨਾਮ ਰਸੀਏ ਗੁਰਸਿੱਖ, ਜਿਨ੍ਹਾਂ ਦਾ ਨਾਂ ਲਿਆ ਵੀ ਰਸਨਾ ਪਵਿੱਤਰ ਹੋ ਜਾਂਦੀ ਹੈ, ਕਿਵੇਂ ਉਹਨਾਂ ਨੂੰ ਗੁਰੂ ਚਰਨਾਂ ਚੋਂ ਆਤਮ ਗਿਆਨ ਪ੍ਰਾਪਤ ਹੋ ਰਿਹਾ, ਸਰਵਣ ਕਰੀਏ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੂਲਾ ਸੂਜਾ ਤਾਵਣੇ ਚੰਦੂ ਚੋਜੜਿਆਸ।
ਗੁਰੂ ਘਰ ਦੇ ਇਹ ਸਿੱਖ ਨੇ, ਇੱਕ ਦਾ ਨਾਮ ਹੈ ਭਾਈ ਮੂਲਾ, ਦੂਜੇ ਨੇ ਭਾਈ ਸੂਜਾ ਜੀ, ਤਾਵਣ ਇਹਨਾਂ ਦੀ ਜਾਤੀ ਹੈ, ਗੋਤਰ ਹੈ ਜੀ।
ਚੰਦੂ ਚੋਜੜਿਆਸ।
ਔਰ ਤੀਜੇ ਨੇ ਭਾਈ ਚੰਦੂ ਜੀ, ਜਿਨ੍ਹਾਂ ਦਾ ਗੋਤਰ ਹੈ ਚੋਜੜ, ਚੋਜੜ ਜਾਤੀ ਦੇ ਹਨ।
ਰਾਮਦਾਸ ਭੰਡਾਰੀਆ ਬਾਲਾ ਸਾਈ ਦਾਸ।
ਔਰ ਚੌਥੇ ਹਨ ਭਾਈ ਰਾਮਦਾਸ ਜੀ ਭੰਡਾਰੀਆ। ਭੰਡਾਰੀਆ ਮਤਲਬ ਭੰਡਾਰੀ। ਇੱਥੇ ਕਿਸੇ ਦੇ ਮਨ ਚ ਕੋਈ ਸੰਦੇਹ ਉਪਜੇ ਵੀ ਸਿੱਖਾਂ ਦੀਆਂ ਜਾਤਾਂ ਕਿਉਂ ਲਿਖੀਆਂ ਨਾਲ, ਸਿੱਖ ਦੀ ਤਾਂ ਜਾਤ ਹੋਣੀ ਨੀ ਚਾਹੀਦੀ, ਲਿਖਣੀ ਨੀ ਚਾਹੀਦੀ, ਇੱਥੇ ਲਿਖੀ ਹੋਈ ਹੈ। ਇਸ ਕਰਕੇ ਲਿਖੀ ਹੋਈ ਹੈ ਕਿ ਇਹ ਸੰਗਤ ਵਿੱਚ ਸੰਕੇਤ ਚਲਾ ਜਾਵੇ ਕਿ ਸਤਿਗੁਰਾਂ ਦੀ ਸ਼ਰਣ ਚ ਸਰਬ ਜਾਤੀਆਂ ਦੇ ਲੋਕ ਹਾਜ਼ਰ ਹੁੰਦੇ। ਐਸਾ ਨਹੀਂ ਕਿ ਕੋਈ ਇੱਕ ਵਿਸ਼ੇਸ਼ ਜਾਤੀ ਵਾਲਾ ਹੀ ਆਵੇਗਾ, ਕਿਸੇ ਜਾਤੀ ਨਾਲ ਕਿਸੇ ਬਰਾਦਰੀ ਨਾਲ ਸੰਬੰਧਿਤ ਹੋਵੇ, ਸਭ ਗੁਰੂ ਚਰਨਾਂ ਵਿੱਚ ਆ ਕੇ ਸਿੱਖੀ ਧਾਰਦੇ ਨੇ। ਤੋ ਭਾਈ ਰਾਮਦਾਸ ਜੀ ਭੰਡਾਰੀਆ, ਭਾਈ ਬਾਲਾ, ਭਾਈ ਸਾਈ ਦਾਸ, ਇਹ ਛੇ ਸਿੱਖ।
ਚੌਪਾਈ ਖਸ਼ਟ ਮਿਲੇ ਸ੍ਰੀ ਅਰਜਨ ਪਾਸ।
ਇਹ ਛੇਵੇਂ ਸਿੱਖ ਮਿਲ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਚ ਆਏ ਹਨ।
ਪਗ ਬੰਧਨ ਕੀਨੀ ਅਰਦਾਸ।
ਬੜੇ ਅਦਬ ਨਾਲ ਗੁਰੂ ਚਰਨਾਂ ਚ ਵੰਦਨਾ ਕੀਤੀ ਆ, ਨਮਸਕਾਰ ਕਰਕੇ ਇਹਨਾਂ ਨੇ ਅਰਦਾਸ ਬੇਨਤੀ ਕੀਤੀ।
ਗੁਰੂ ਗਰੀਬ ਨਿਵਾਜ ਜੀ ਪ੍ਰਾਨੀ।
ਹੇ ਗੁਰੂ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਹੜੇ ਜੀਵ ਨੇ ਸੰਸਾਰ ਦੇ ਪ੍ਰਾਣੀ ਹਨ।
ਕਰਮ ਕਰਤ ਦ੍ਵੈ ਵਿਦ ਸਭ ਜਾਨੀ।
ਮਹਾਰਾਜ, ਉਹ ਜੀਵ ਦੋ ਪ੍ਰਕਾਰ ਦੇ ਕਰਮ ਕਰਦੇ ਹੈ, ਦੋ ਤਰ੍ਹਾਂ ਦੇ ਕਰਮੀ ਕਰਮੀ ਕਰਮ ਦਾ ਮਤਲਬ ਕਰਮ ਕਾਂਡੀ ਲੋਕ ਨੇ ਸੰਸਾਰ ਚ, ਦੋ ਹੀ ਵਿਧਾ ਨਾਲ ਉਹ ਸੰਸਾਰ ਦੇ ਲੋਕ ਕਰਮ ਕਰਦੇ ਹਨ।
ਧਰਮ ਰਾਏ ਕੇ ਟਿਗ ਸਭ ਕੋਈ।
ਜਦੋਂ ਉਹ ਜੀਵ ਧਰਮ ਰਾਜੇ ਦੇ ਪਾਸ ਜਾਂਦੇ ਹਨ,
ਪਾਪ ਪੁੰਨ ਕੋ ਲੇਖਾ ਹੋਏ।
ਉਹ ਦੋ ਤਰ੍ਹਾਂ ਦੇ ਕਰਮ ਕਿਹੜੇ ਨੇ, ਇੱਕ ਪਾਪ ਦੂਜੇ ਪੁੰਨ, ਦੋ ਹੀ ਤਰ੍ਹਾਂ ਦੇ ਹੋਏ ਨਾ। ਹਾਂ, ਅੱਗੇ ਇਹਨਾਂ ਦੀ ਅੱਗੋ ਵੱਖੋ ਵੱਖਰੇ ਸਮਝਣ ਵਾਸਤੇ ਬਿਹਤ ਕਰਮ ਨੇ, ਨਿਤ ਕਰਮ ਨੇ, ਪਰਾਸਿਤ ਕਰਮ ਨੇ, ਉਹ ਪੰਜ ਪ੍ਰਕਾਰ ਦੇ ਨੇ। ਫਿਰ ਅੱਗੇ ਜਾ ਕੇ ਪਾਪ ਕਰਮਾਂ ਵਿੱਚ ਵੀ ਫਿਰ ਅੱਗੇ ਕਿਲਬਿਖ ਕਰਮ ਨੇ, ਬਜਰ ਕਰਮ ਨੇ, ਬਜਰ ਪਾਪ ਨੇ, ਪਰ ਮੁੱਖ ਰੂਪ ਦੇ ਵਿੱਚ ਤਾਂ ਪਾਪ ਤੇ ਪੁੰਨ ਦੋ ਹੀ ਹੋਏ ਨਾ ਮਹਾਰਾਜ। ਜਿਹੜੇ ਪਾਪ ਤੇ ਪੁੰਨ ਦੇ ਕਰਮ ਜੀਵ ਧਰਮ ਰਾਜੇ ਦੇ ਪਾਸ ਜਦੋਂ ਕਰਕੇ ਜਾਂਦੇ ਹਨ
ਫਲ ਦੋਹਨ ਕੀ ਨਿਆਰੀ ਨਿਆਰੀ।
ਮਹਾਰਾਜ ਸਾਡਾ ਸਵਾਲ ਇਹ ਹੈ ਕਿ ਜਦੋਂ ਜੀਵ ਪਾਪੀ ਤੇ ਪੁੰਨੀ, ਕਿਉਂਕਿ ਜਿਹੜੇ ਪਾਪ ਪੁੰਨ ਚ ਲੱਗੇ ਨੇ ਉਹ ਤਾਂ ਜਾਣਗੇ ਧਰਮ ਰਾਜੇ ਕੋਲ, ਜਦੋਂ ਉਹ ਧਰਮ ਰਾਜੇ ਕੋਲ ਜਾਂਦੇ ਨੇ ਉਦੋਂ ਇਹਨਾਂ ਨੂੰ ਵੱਖੋ ਵੱਖਰੇ ਕਰਮਾਂ ਦਾ, ਪਹਿਲਾਂ ਪਾਪਾਂ ਦਾ ਕਰਮਾਂ ਦਾ ਫਲ ਮਿਲਦਾ ਜਾਂ ਪੁੰਨਾਂ ਦਾ ਮਿਲਦਾ ਜਾਂ ਦੋਨਾਂ ਦਾ ਮਿਲਿਆ ਜੁਲਿਆ ਮਿਲਦਾ, ਵੀ ਪਹਿਲਾਂ ਹਿਸਾਬ ਕਿਤਾਬ ਕਿਹੜੇ ਕਰਮਾਂ ਦਾ ਹੋਵੇਗਾ, ਪਾਪਾਂ ਦਾ ਹੋਵੇਗਾ ਜਾਂ ਪੁੰਨਾਂ ਦਾ ਹੋਵੇਗਾ, ਪੁੰਨਾਂ ਦਾ ਜਾਂ ਪਾਪਾਂ ਦਾ। ਇਹਨਾਂ ਕਰਮਾਂ ਦੇ ਫਲ ਜੀਵ ਨੂੰ ਵੱਖੋ ਵੱਖਰੇ ਮਿਲਣਗੇ ਜੀ।
ਕਿਦੋਂ ਸ਼ੀਕ ਰਹਿੰਦੀ ਫਲ ਵਿਆਰੀ।
ਜਾਂ ਫਿਰ ਦੂਜਾ ਸਵਾਲ ਇਹ ਹੈ, ਪਹਿਲਾ ਇਹ ਹੈ ਮੈਂ ਮਹਾਰਾਜ ਜਿਹੜੇ ਪਾਪ ਉਹ ਵੱਖਰਾ ਫਲ ਮਿਲੇਗਾ ਪੁੰਨਾਂ ਦਾ ਵੱਖਰਾ ਮਿਲੇਗਾ, ਜਾਂ ਫਿਰ ਜਿਹੜੇ ਪਾਪ ਕੀਤੇ ਨੇ ਜਾਂ ਪੁੰਨ ਕੀਤੇ ਨੇ ਜੀਵ ਨੇ ਪਾਪਾਂ ਦੇ ਕਰਮ ਪੁੰਨਾਂ ਦੇ ਬਦਲੇ ਕੱਟ ਕੇ, ਵੀ ਪਾਪਾਂ ਨੂੰ ਕੱਟ ਕੇ ਉਹਦੇ ਤੋਂ ਜਿਹੜੇ ਵਧਣਗੇ ਬੈਲੈਂਸ, ਜਾਂ ਉਹਨਾਂ ਦਾ ਫਲ ਮਿਲੇਗਾ, ਇਹ ਵੀ ਦੱਸੋ। ਹਾਂਜੀ।
ਸ਼੍ਰੀ ਅਰਜਨ ਸੁਨ ਬਾਕ ਬਖਾਨੀ।
ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਸਵਾਲ ਸੁਣਿਆ, ਸਵਾਲ ਦੁਬਾਰਾ ਦੁਹਰਾ ਦਿਆਂ ਤਾਂ ਜੋ ਸੰਪੂਰਨ ਨੂੰ ਸਮਝ ਆ ਜਾਏ। ਸਵਾਲ ਇਹ ਸੀ ਕਿ ਜਿਹੜੇ ਜੀਵ ਪਾਪ ਪੁੰਨ ਕਰਦੇ ਨੇ ਧਰਮ ਰਾਜੇ ਕੋਲ ਜਾਂਦੇ ਨੇ ਉਹ ਪਾਪਾਂ ਦਾ ਵੱਖਰਾ ਫਲ ਮਿਲਦਾ ਹੈ ਪੁੰਨਾਂ ਦਾ ਵੱਖਰਾ ਮਿਲਦਾ, ਇਹ ਸਵਾਲ ਹੈ। ਦੂਜਾ ਇਹ ਹੈ ਕਿ ਜਾਂ ਫਿਰ ਜੀਵ ਦੇ ਜਿਹੜੇ ਪਾਪ ਕਰਮ ਨੇ ਫਿਰ ਪੁੰਨ ਕਰਮ ਨੇ ਪੁੰਨਾਂ ਦੇ ਬਦਲੇ ਜਿਹੜੇ ਪਾਪ ਕੱਟੇ ਜਾਂਦੇ ਨੇ, ਕਿਉਂਕਿ ਪੁੰਨ ਕੀਤਿਆਂ ਪਾਪ ਕੱਟੇ ਜਾਂਦੇ ਨੇ, ਉਹਦੇ ਤੋਂ ਬਾਅਦ ਫਿਰ ਜਿਹੜੇ ਪੁੰਨ ਕਰਮ ਵੱਧ ਜਾਂਦੇ ਨੇ ਉਹਨਾਂ ਦਾ ਫਲ, ਜਾਂ ਫਿਰ ਕਈ ਵਾਰੀ ਪਾਪਾਂ ਕਰਕੇ ਪੁੰਨ ਕੱਟੇ ਜਾਂਦੇ ਨੇ ਪਾਪ ਵੱਧ ਜਾਂਦੇ ਆ, ਉਹ ਵਧੇ ਹੋਏ ਕਰਮਾਂ ਦਾ ਫਲ ਪ੍ਰਾਪਤ ਹੋਵੇਗਾ। ਇਹ ਸਵਾਲ ਜਦੋਂ ਸਿੱਖਾਂ ਨੇ ਗੁਰਦੇਵ ਨੂੰ ਪੁੱਛਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੁਣਿਆ ਤੇ ਬੋਲੇ,
ਚਾਰ ਪ੍ਰਕਾਰਨ ਕੀ ਸਿੱਖ ਜਾਨੀ।
ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖੋ ਸੁਣੋ, ਚਾਰ ਪ੍ਰਕਾਰ ਦੇ ਸਿੱਖ ਨੇ, ਕਿਉਂਕਿ ਕਿਸੇ ਵੀ ਪ੍ਰਕਾਰ ਦਾ ਕੋਈ ਵਿਧੀ ਵਿਧਾਨ ਹੁੰਦਾ ਹੈ ਉਹ ਸਾਰਿਆਂ ਤੇ ਇੱਕੋ ਜਿਹਾ ਲਾਗੂ ਨਹੀਂ ਹੁੰਦਾ। ਆਪਾਂ ਜਿਹੜੇ ਸਮਾਜ ਵਿੱਚ ਵੀ ਵਿਚਰਦੇ, ਇੱਥੇ ਵੀ ਬਹੁਤ ਕੁਝ ਐਸਾ ਜਿਹੜੇ ਕਾਨੂੰਨ ਦੇ ਦਾਇਰੇ ਵਿੱਚ ਆਮ ਲੋਕ ਨੇ, ਉਹੀ ਕਾਨੂੰਨ ਰਾਸ਼ਟਰਪਤੀ ਦੇ ਉੱਤੇ ਤਾਂ ਨਹੀਂ ਲਾਗੂ ਹੁੰਦਾ, ਉਹ ਸਾਰੇ ਕਾਨੂੰਨਾਂ ਤੋਂ ਸੁਤੰਤਰ ਹੈ। ਦਰਜਾ ਬਦਰਜਾ ਸਭ ਦਾ ਕਿਸੇ ਨਾ ਕਿਸੇ ਪ੍ਰਕਾਰ ਦਾ ਫਰਕ ਹੈ ਨਾ, ਸਾਰਿਆਂ ਨੂੰ ਇੱਕੋ ਤਰ੍ਹਾਂ ਤੱਕੜੀ ਚ ਤਾਂ ਨਹੀਂ ਤੋਲਿਆ ਜਾਂਦਾ, ਸਭ ਵਾਸਤੇ ਵੱਖੋ ਵੱਖਰਾ ਹੈ। ਤੋ ਇਸੇ ਪ੍ਰਕਾਰ ਮਹਾਰਾਜ ਜੀ ਕਹਿੰਦੇ ਇਹ ਵੀ ਜਿਹੜੇ ਕਰਮ ਨੇ ਚਾਰ ਪ੍ਰਕਾਰ ਦੇ ਸਿੱਖ ਨੇ ਉਹ ਦੱਸਦੇ ਹਨ ਜੀ।
ਇੱਕ ਸੈ ਕਾਮ ਕਰਮ ਕੀ ਕਰਤਾ।
ਇੱਕੋ ਨੇ ਜਿਹੜੇ ਸਕਾਮ ਕਰਮ ਕਰਦੇ ਨੇ, ਕਾਮਨਾ ਧਾਰ ਕੇ ਕਰਮ ਕਰਦੇ ਨੇ, ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਕਾਮਨਾ ਧਾਰ ਕੇ, ਜਿਹਨਾਂ ਨੇ ਸਿੱਖੀ ਧਾਰਨ ਕੀਤੀ ਦੇ ਕਰਮ ਕਰਦੇ। ਹਾਂਜੀ।
ਬੇਨਿਸ਼ਕਾਮ ਕਰਮ ਕੋ ਤਰਤਾ।
ਦੂਜੇ ਨੇ ਨਿਸ਼ਕਾਮ ਕਰਮ ਕਰਨ ਵਾਲੇ, ਪਹਿਲੇ ਨੇ ਸਕਾਮੀ ਸਿੱਖ ਜਿਹੜੇ ਕਾਮਨਾ ਸਹਿਤ ਕਰਮ ਕਰਦੇ ਨੇ, ਦੂਜੇ ਨੇ ਨਿਸ਼ਕਾਮ ਸਿੱਖ ਜਿਹੜੇ ਕਾਮਨਾ ਤੋਂ ਰਹਿਤ ਹੋ ਕੇ ਕਰਮ ਕਰਦੇ ਨੇ।
ਕਰ ਉਪਾਸਨਾ ਤ੍ਰਿਤੀ ਪਛਾਨੋ।
ਤੀਜੇ ਨੇ ਉਪਾਸਨਾ ਕਰਨ ਵਾਲੇ, ਉਪਾਸ਼ਯ ਉਪਾਸਨਾ ਕਰਨ ਵਾਲੇ। ਉਪਾਸਨਾ ਕੀ ਹੈ? ਆਪਣੇ ਇਸ਼ਟ ਦੀ ਅਰਾਧਨਾ ਕਰੀ ਜਾਣੀ, ਕੋਈ ਕਾਮਨਾ ਨਹੀਂ, ਕਿਸੇ ਪ੍ਰਕਾਰ ਦੀ ਇੱਛਾ ਨਹੀਂ, ਆਪਣੇ ਮਾਲਕ ਦੀ ਉਪਾਸਨਾ ਕਰਨੀ ਜੀ।
ਚਤੁਰਥ ਬ੍ਰਹਮ ਗਿਆਨੀ ਸਿੱਖ ਜਾਨੋ।
ਚੌਥੇ ਨੇ ਬ੍ਰਹਮ ਗਿਆਨੀ ਸਿੱਖ, ਬਾਬਾ ਬੁੱਢਾ ਸਾਹਿਬ ਜੀ, ਭਾਈ ਪਾਰੋ ਜੀ ਵਰਗੇ ਨਾਮ ਰਸੀਏ ਗੁਰਸਿੱਖ, ਭਾਈ ਬੱਲੂ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਇਹ ਬ੍ਰਹਮ ਗਿਆਨੀ ਸਿੱਖ। ਇਹ ਚੌਥੇ ਚਾਰ ਤਰ੍ਹਾਂ ਦੇ ਹੋ ਗਏ, ਪਹਿਲੇ ਸਹਿਕਾਮੀ, ਦੂਜੇ ਨਿਸ਼ਕਾਮੀ, ਤੀਜੇ ਉਪਾਸ਼ਨਾ ਕਰਨ ਵਾਲੇ, ਚੌਥੇ ਬ੍ਰਹਮ ਗਿਆਨੀ। ਹਾਂਜੀ।
ਤੁਮ ਚਾਰਨ ਮੈਂ ਬੂਜੋ ਕੌਣ।
ਹੁਣ ਜਿਹੜਾ ਸਵਾਲ ਤੁਸੀਂ ਕੀਤਾ ਇਹਨਾਂ ਚਾਰਾਂ ਵਿੱਚੋਂ ਤੁਸੀਂ ਕਿਹਦੇ ਬਾਬਤ ਪੁੱਛ ਰਹੇ ਹੋ, ਕਿਉਂਕਿ ਇਹ ਕਰਮਾਂ ਦਾ ਜਿਹੜਾ ਲੇਖਾ ਜੋਖ ਹੈ ਚਾਰਾਂ ਪ੍ਰਤੀ ਵੱਖੋ ਵੱਖਰਾ ਜਵਾਬ ਹੋਵੇਗਾ। ਸਕਾਮੀਆਂ ਲਈ ਵੱਖਰਾ, ਨਿਸ਼ਕਾਮੀਆਂ ਲਈ ਵੱਖਰਾ, ਉਪਾਸ਼ਨਾ ਕਰਨ ਵਾਲਿਆਂ ਲਈ ਵੱਖਰਾ ਤੇ ਬ੍ਰਹਮ ਗਿਆਨੀਆਂ ਲਈ ਵੱਖਰਾ। ਤੁਸੀਂ ਹੁਣ ਕਿਹਦੇ ਬਾਰੇ ਪੁੱਛ ਰਹੇ ਹੋ? ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਸਿੱਖਾਂ ਨੂੰ ਪੁੱਛਦੇ ਜਿਹਨਾਂ ਨੇ ਸਵਾਲ ਕੀਤਾ, ਭਾਈ ਮੂਲਾ ਜੀ, ਭਾਈ ਚੰਦੂ ਜੀ ਨੇ, ਭਾਈ ਰਾਮਦਾਸ ਜੀ ਨੇ। कि महाराज जी कहते जेड़े चार सिख तुहानू दसे ने तुसी जेड़ा लेखे जोखे की गल कर रहे हो पापा पुन्ना दे बाबत कर्मां दी तुसी ना चारा चो कि सिखा दे संबंध सवाल कीता असी उसे तरह जवाब दईए। हां जी
करें सुनावन जस गत तोन
जेड़े सिख बारे पुछोगे सकामिया कारे पुछोगे ओदे बारे वखरा जवाब होवेगा निष्कामिया बारे पुछोगे पाप पुन्ना दा उन्हां दा हिसाब किताब किवें हुंदा उन्हां लई वखरा होवेगा जेड़े उपासना करन वालियां बाबत पुछोगे भी उन्हां दे पाप पुन्ना दा हिसाब किताब किवें हुंदा उन्हां लई वखरा जवाब होवेगा जेड़े ब्रह्म ज्ञानियां बाबत सवाल करोगे उन्हां दे पाप पुन्ना दा लेखा जोखा किवें हुंदा उन्हां लई जवाब वखरा होवेगा। इस करके तुसी दसो भी तुसी किना बारे पुछना चाहुंदे हो। हां जी
सुन सिखन पाखियो जी चारू
सुन के सिखा ने अगो हाथ जोड़ के पुछया महाराज जेड़े तुसी चार प्रकार दे सिख दसे ने
जिम बिरतां तो होई तथा उचारू
महाराज चारा बाबत ही दस दो सानू भी चारा दे बाबत ही क्योंकि आउण वाले समय च सारिआं लई जवाब होवेगा तू चारा दे बाबत ही दस दियो भी पहला निष्कामी जेड़े ने उन्हां बाबत की जवाब है सकामिया लई की है उपासना करन वालियां वास्ते की जवाब है ब्रह्म ज्ञानिया लई की जवाब है भी उन्हां सारिआं दे पाप पुन्ना दे लेखे जोखे दा हिसाब किताब किवें किवें होवेगा। हां जी
गुरु कहन लागे तिस काल
सुन के सतगुरु सच्चे पातशाह जी महाराज जी बोले कहन लगे
जिम इक होत महा मई पाल
महाराज जी उदाहरण देंदे भी तां जो गल स्पष्ट हो जाए उदाहरण नाल गल समझ पै जांदी पातशाह कहंदे जिवें कोई एक राजा हुंदा महीपाल कहंदे ने बादशाह नूं राजे नूं कहंदे जिवें कोई महीपाल राज मही नाम हुंदा धरती दा महीपाल शब्द जिहड़ा ना मही नाम धरती दा पाल नाम पालण वाले दा राजे दा की काम है जिहड़ी धरती ते ओह राज करदा ओहदे जीवां दी पालना करे ओहदे खेते च रहण वालियां नूं ओहनूं राजा कहिंदे आ ओह राजा नहीं जिहड़ा जिहड़ी धरती ते ओह राज करदा उहनां लोकां दे गल वड वड खाई जावे राजे दा धर्म हुंदा पालना जिहड़ा बहुत लंबे अरसे तो लोकां दे उत्ते राज करन वाले राजिआं दे अंदर ओह बिरती चली गई है पालण वाली नहीं रहि गई हुण तां गालण वाली है वी किहड़े तरीके नाल होर इहनां दे उत्ते सकंजा कसीए इधरों भी इन्हों खा लीए इधरों भी खा लीए आ प्रवृत्ति चलती पालन वाली तो नहीं ना चलती राजे का धर्म होंगे इस करके राजे नूं कहिंदे महीपाल पातशाह कहिंदे जिवें कोई राजा हुंदा है महीपाल हुंदा है
चार प्रकार प्रजा तिस कीरी
ओहदी चार तरह की प्रजा हुंदी राजे की वह चार हिस्सों च प्रजा नूं वंडदा है वो चार प्रकार दी उहदी प्रजा हुंदी है
एक तो खेती करें कनेरी
एक ओह ने जेडे उस राजे दे खेतां विच हल वाहुंदे खेती करदे हुण तां चलो ए बाबा बंदा सिंह बहादुर दे समय कृपा होई कि जेड़ा धरती दा राज धरती दे जेड़े हक हकूक ने उह जिमीदारां नूं मिले नहीं तां पहलां सरकारां दा ही सिद्धा संबंध हुंदा ओ केवल वाही करदे जमीन दे मालक नहीं जमीना दे मालक बनाया बाबा बंदा सिंह बहादुर जी ने तो इत्थे जिक्र हो रहा उदाहरण हो रही कि राजियां दे जे पास चार तरह की प्रजा हुंदी एक ओ हुंदे जेडे खेती करदे राजियां दी जमीना विच
निपको नर तिन ऊपर रहे
खेती करदे ते राजियां दे जेडे सिपाही हुंदे ओ उहनां नूं खेती करन वालियां दे सिर दे उत्ते रहिंदे ओ खेती कराउंदे लोकां कोलों उहनां नूं कहिंदे आह कम करो आह फसल बीजणी आह फसल बीजणी यानी कि जिवें कामे नहीं हुंदे एदा कामे रख के उहनां कोलों खेती कराउंदे
करे पावली अन्न जिलहे
जदों फसल पक के आ जानी ओहदे विचों फसल चो कुछ क हिस्सा उहनां नूं खाण पीण नूं दे देना बाकी राजे ने अपने खजाने च स्टोर कर लैणा केवल उहनां दी जिहड़ी मेहनत दा फल की मिलदा जे दस क्वांटल खेत विचों कणक निकली तां ओहदे चो दो क्वांटल उहनां नूं दे के अठ अपने कोल लै जाणे इन्ना की उहनां नूं मिलना एदां दे लोक ओ एक प्रकार दी प्रजा सी जी
सदा मुहिसल बंटे दाना
मुहिसल कहंदे ने उगराण वाले नूं जिहड़े राजिआं दे उत्ते उगराण वाले हुंदे आ उह खेतां दे विच ओह जाणे उहनां ने जाके मौके ते फसल जिहड़ी निकलदी होणी ਉਹਦੇ ਚ ਉਹਨਾਂ ਨੂੰ ਥੋੜਾ ਜਿਹਾ ਹਿੱਸਾ ਦੇ ਕੇ ਬਾਕੀ ਜਿਹੜਾ ਚੁੱਕ ਕੇ ਲੈ ਜਾਣਾ ਗੱਡਿਆਂ ਤੇ ਲੱਦ ਕੇ।
ਜੇ ਖਿਆਨਤ ਕੋ ਕਰੀ ਅਜਾਨਾ,
ਮੰਨ ਲੋ ਜੇ ਕਿਸੇ ਨੇ ਰਾਜੇ ਦੀ ਅਮਾਨਤ ਵਿੱਚ ਖਿਆਨਤ ਕਰਨ ਦਾ ਯਤਨ ਕੀਤਾ, ਵੀ ਯਾਨੀ ਕਿ ਕਿਸੇ ਤਰੀਕੇ ਟਾਂਕਾ ਲਾਉਣ ਦਾ ਕੰਮ ਕੀਤਾ ਕਿ ਰਾਜੇ ਨੂੰ ਥੋੜੀ ਦੇ ਦਈਏ ਤੇ ਆਪ ਵੱਧ ਲੈ ਜਾਈਏ, ਏਦਾਂ ਦਾ ਜੇ ਕੋਈ ਕੰਮ ਕਰਦਾ,
ਦੰਡ ਦੀ ਰਾਖੀ ਚੁਕਸਾਈ,
ਤੇ ਸਿਪਾਹੀ ਉਹਨਾਂ ਜ਼ਿਮੀਦਾਰਾਂ ਨੂੰ ਦੰਡ ਦਿੰਦੇ ਸੀ, ਉਹਨਾਂ ਨੂੰ ਸਜ਼ਾ ਦਿੰਦੇ ਸੀ, ਉਹਨਾਂ ਦੀ ਜਿਹੜੀ ਫਸਲ ਦਾ ਹਿੱਸਾ ਬਣਦਾ ਸੀ ਉਹ ਵੀ ਨਹੀਂ ਸੀ ਦਿੰਦੇ, ਉਲਟਾ ਉਹਨਾਂ ਕੋਲ ਕੰਮ ਵੀ ਦੁੱਗਣਾ ਲੈਂਦੇ ਸਨ।
ਹੋਇਓ ਅੰਨ ਸਭ ਲਈ ਬੰਟਾਈ,
ਜਿੰਨਾ ਅੰਨ ਹੁੰਦਾ ਉਹਦੇ ਵਿੱਚੋਂ ਵੰਡ ਕੇ ਲੈ ਜਾਂਦੇ।
ਦੁਤੀਏ ਪਟਾ ਲਿਖਾਈ ਚੁਕਾਵੇ,
ਇੱਕ ਤਾਂ ਇਹ ਹੋ ਗਏ ਜਿਨ੍ਹਾਂ ਨੂੰ ਕਹਿ ਦਿੰਦੇ ਆ ਵੀ ਕੇਵਲ ਕਰਿੰਦੇ ਬਣ ਕੇ ਕੰਮ ਕਰਦੇ, ਫਸਲ ਦੇ ਉੱਤੇ ਜਿੰਨੇ ਹੱਕ ਹਕੂਕ ਉਹ ਰਾਜੇ ਦਾ ਹੁੰਦਾ ਉਹਨਾਂ ਨੂੰ ਵਿੱਚੋਂ ਖਾਣ ਪੀਣ ਨੂੰ ਥੋੜੀ ਬਹੁਤੀ ਦੇ ਦਿੰਦੇ। ਦੂਜੇ ਲੋਕ ਉਹ ਹੁੰਦੇ ਜਿਨ੍ਹਾਂ ਨੂੰ ਰਾਜਾ ਪਟਾ ਲਿਖ ਕੇ ਦੇ ਦਿੰਦਾ ਸੀ, ਜਿਵੇਂ ਅੱਜ ਕੱਲ੍ਹ ਰਜਿਸਟਰੀਆਂ ਹੁੰਦੀਆਂ, ਪਹਿਲਾਂ ਪਟੇ ਹੁੰਦੇ ਸੀ ਵੀ ਸਾਲ ਲਈ ਪਟਾ ਤੈਨੂੰ ਦੇ ਦਿੱਤਾ, 5 ਸਾਲ ਲਈ ਪਟਾ ਤੈਨੂੰ ਲਿਖ ਕੇ ਦੇ ਦਿੱਤਾ, ਏਦਾਂ ਉਹ ਪਟੇ ਲਿਖ ਕੇ ਦੇ ਦਿੰਦੇ।
ਖਸ਼ਟ ਮਾਸ ਮੈਂ ਨ੍ਰਿਪ ਨਰ ਜਾਵੇ,
6 ਮਹੀਨਿਆਂ ਬਾਅਦ ਉਹ, ਕਿਉਂਕਿ ਜਿਹਨਾਂ ਦੇ ਕੋਲੋਂ ਤਾਂ ਕੰਮ ਕਰਾਉਂਦੇ ਪਹਿਲੇ ਜਿਹੜੇ ਜ਼ਿਮੀਦਾਰ ਦੱਸੇ ਉਹਨਾਂ ਦੇ ਉੱਤੇ ਤਾਂ 8 ਪਹਿਰ ਹੀ ਲੋਕ ਸਿਪਾਹੀ ਜਿਹੜੇ ਰਹਿੰਦੇ ਉਹਨਾਂ ਕੋਲੋਂ ਹੀ ਬਜਾਉਂਦੇ ਸਾਰਾ ਕੰਮ, ਉਹਨਾਂ ਨੂੰ ਕੇਵਲ ਜਿਵੇਂ ਅੱਜ ਕੱਲ ਜ਼ਿਮੀਦਾਰਾਂ ਨੇ ਕਰਿੰਦੇ ਰੱਖੇ ਹੁੰਦੇ, ਅੱਜ ਕੱਲ ਤਨਖਾਹਾਂ ਦਿੰਦੇ, ਪਹਿਲਾਂ ਦਾਣੇ ਪੱਠੇ ਦੇ ਉੱਤੇ ਰੱਖੇ ਹੁੰਦੇ ਸੀ ਜ਼ਿਆਦਾ, ਏਦਾਂ ਦਾ ਕੰਮ ਕਰਦੇ ਸੀ। ਦੂਜੇ ਜਿਨ੍ਹਾਂ ਨੂੰ ਪਟਾ ਲਿਖ ਕੇ ਦੇ ਦਿੱਤਾ ਰਾਜੇ ਨੇ 6 ਮਹੀਨੇ ਦਾ ਸਾਲ ਦਾ, ਉਹਨਾਂ ਦੇ ਕੋਲ ਸਿਪਾਹੀ 6 ਮਹੀਨਿਆਂ ਬਾਅਦ ਜਦੋਂ ਫਸਲ ਪੱਕਦੀ ਉਦੋਂ ਜਾਂਦੇ।
ਕਰਿਓ ਜੋਤ ਦੀਤ ਤਿਸ ਤਾਈ,
ਪਾਟੇ ਵਿੱਚ ਲਿਖਤ ਹੁੰਦੀ ਸੀ ਕਿ ਜੇ ਇੰਨੀ ਫਸਲ ਹੋਵੇਗੀ ਉਹਦੇ ਵਿੱਚੋਂ ਇੰਨੀ ਰਾਜੇ ਦੀ ਹੋਵੇਗੀ, ਇੰਨੀ ਤੁਹਾਡੀ ਹੋਵੇਗੀ, ਉਹ ਇਕਰਾਰਨਾਮਾ ਜਿਹੜਾ ਸੀ ਉਹ ਪਹਿਲਾਂ ਹੋ ਜਾਂਦਾ ਸੀ, ਪਟੇ ਚ ਲਿਖਿਆ ਜਾਂਦਾ ਸੀ।
ਅਪਰ ਚਿੰਤ ਚਿਤ ਧਰੀ ਨਕਾਈ,
ਉਹ ਜਿਹੜੇ ਪਟੇ ਵਾਲੇ ਸੀ ਉਹ ਥੋੜੇ ਜੇ ਸੁਰਖਰੂ ਰਹਿੰਦੇ ਸੀ, ਉਹਨਾਂ ਨੂੰ ਵੀ 6 ਮਹੀਨਿਆਂ ਬਾਅਦ ਆਉਣਾ ਉਹਨਾਂ ਨੇ ਸਾਡੇ ਤੇ, ਇੱਕ ਦੇ ਸਿਰ ਤੇ ਹਰ ਵੇਲੇ ਖਲੋਤੇ ਰਹਿਣਾ ਸਿਪਾਹੀ ਨੇ, ਉਹ ਜ਼ਿਆਦਾ ਤੰਗ ਹੁੰਦੇ ਸੀ, ਉਹ ਮਿਹਨਤ ਵੀ ਉਹਨਾਂ ਨੂੰ ਜ਼ਿਆਦਾ ਕਰਨੀ ਪੈਂਦੀ। ਇੱਕ ਸੁਤੰਤਰ ਹੁੰਦੇ ਵੀ 6 ਮਹੀਨਿਆਂ ਬਾਅਦ ਆਉਣਾ, ਜਿਹੜਾ ਉਹਨਾਂ ਦਾ ਹਿੱਸਾ ਹੋਏਗਾ ਉਹ ਲੈ ਜਾਣਗੇ, ਜਿਹੜਾ ਸਾਡਾ ਹੋਵੇਗਾ ਅਸੀਂ ਰੱਖ ਲਾਂਗੇ, ਉਹ ਥੋੜੇ ਜੇ ਨਿਸ਼ਚਿੰਤ ਹੋ ਜਾਂਦੇ ਸੀ। ਹਾਂਜੀ,
ਤ੍ਰਿਤੀਏ ਨਰ ਸੋਗਾਤੀ ਜਾਨ,
ਤੀਜੇ ਉਹ ਸਨ ਜਿਹੜੇ ਸੁਗਾਤੀਏ ਸੀ। ਸੁਗਾਤੀਏ ਦਾ ਮਤਲਬ ਵੀ ਜਦੋਂ ਫਸਲ ਹੋਣੀ ਸਾਲ 6 ਮਹੀਨੇ ਬਾਅਦ ਕੋਈ ਸਿਪਾਹੀ ਨਹੀਂ ਆਉਣਾ ਉਹਨਾਂ ਦੇ ਕੋਲ, ਕਿਸੇ ਵਜ਼ੀਰ ਨੇ ਨਹੀਂ ਆਉਣਾ, ਕਿਸੇ ਅਹਿਲਕਾਰ ਅਫਸਰ ਨੇ ਨਹੀਂ ਆਉਣਾ, ਉਹਨਾਂ ਨੇ ਆਪ ਹੀ ਕੋਈ ਨਾ ਕੋਈ ਭੇਟਾ ਲੈ ਕੇ, ਕੋਈ ਘੋੜਾ ਲੈ ਜਾਣਾ ਜਾਂ ਕੋਈ ਵਧੀਆ ਕੱਪੜਾ ਲੈ ਜਾਣਾ, ਉਹ ਜਾ ਕੇ ਰਾਜੇ ਨੂੰ ਦੇਣਾ, ਬਾਦਸ਼ਾਹ ਤੁਹਾਡੇ ਲਈ ਲੈ ਕੇ ਆਇਆ। ਰਾਜੇ ਨੇ ਉਹਨਾਂ ਨੂੰ ਕਹਿਣਾ ਜਾਓ, ਉਹਨਾਂ ਦੀ ਫਸਲ ਚ ਹਿੱਸਾ ਨਹੀਂ ਸੀ ਲੈਂਦਾ, ਉਹਨਾਂ ਨੇ ਸੁਗਾਤ ਦੇ ਦੇਣੀ ਕਿਸੇ ਨਾ ਕਿਸੇ ਤਰ੍ਹਾਂ ਦਾ, ਕੋਈ ਜਿਵੇਂ ਅੱਜ ਕੱਲ ਕਹਿੰਦੇ ਗਿਫਟ, ਉਹ ਗਿਫਟ ਦੇ ਆਵਣਾ ਕੋਈ ਨਾ ਕੋਈ ਜਾ ਕੇ ਰਾਜੇ ਨੂੰ, ਰਾਜੇ ਨੇ ਖੁਸ਼ ਹੋ ਜਾਣਾ। ਉਹ ਤੀਜੇ ਪ੍ਰਕਾਰ ਦੀ, ਉਹ ਤੀਜੀ ਕੈਟਾਗਰੀ ਦੇ ਜਿਹੜੇ ਲੋਕ ਪਰਜਾ ਵਿੱਚ ਹੁੰਦੇ ਸਨ।
ਨ੍ਰਿਪ ਕੀ ਹੱਦ ਪਰ ਬਾਸਾ ਥਾਨ,
ਉਹ ਕੌਣ ਸੀ? ਉਹ ਰਾਜਿਆਂ ਦੀਆਂ ਹੱਦਾਂ ਦੇ ਉੱਤੇ ਰਹਿੰਦੇ ਸੀ, ਰਾਜੇ ਦੀ ਹੱਦ ਜਿਹੜੀ ਹੁੰਦੀ ਸੀ ਰਾਜ ਦੀ, ਉਸ ਹੱਦ ਦੇ ਉੱਤੇ ਉਹ ਰਹਿੰਦੇ ਸਨ। ਉਹ ਕੱਲੇ ਸੁਗਾਤੀਏ ਲੋਕ ਸਨ।
ਬਾਜੀ ਬਾਜ ਆਦ ਸੌਗਾਤ,
ਕੋਈ ਨਾ ਕੋਈ ਘੋੜਾ ਸਾਲ 6 ਮਹੀਨੇ ਬਾਅਦ, 2 ਸਾਲ ਬਾਅਦ, ਜਾਂ ਕੋਈ ਹਾਥੀ ਜਾਂ ਕੋਈ ਕੀਮਤੀ ਗਹਿਣਾ ਉਹ ਰਾਜੇ ਨੂੰ ਦੇ ਆਉਂਦੇ ਸਨ।
ਭੇਜੇ ਨ੍ਰਿਪ ਟਿਗ ਨਿਤ ਹਰ ਖਾਤ,
ਬਦਲੇ ਚੋ ਸਾਰੀ ਜ਼ਮੀਨ ਵਾਹੀ ਜਾਂਦੇ ਸੀ, ਉੱਥੇ ਮਲਕੀਅਤ ਕਰੀ ਜਾਂਦੇ ਸੀ, ਫਸਲ ਨਹੀਂ ਸੀ ਉਹਨਾਂ ਨੂੰ ਦੇਣੀ ਪੈਂਦੀ, ਤੇ ਰਾਜੇ ਦੇ ਨਾਲ ਏਦਾਂ ਉਹਨਾਂ ਦਾ ਪ੍ਰੇਮ ਬਣਿਆ ਰਹਿੰਦਾ ਸੀ।
ਬੋਗਰਾ ਮਨ ਕੀ ਰਾਜ ਕਰਨ ਤੇ,
ਰਾਜਾ ਉਹਨਾਂ ਨੂੰ ਕਈ ਕਈ ਪਿੰਡਾਂ ਦੀ ਜ਼ਮੀਨ ਦੇ ਦਿੰਦਾ ਸੀ ਵੀ ਤੁਸੀਂ ਇਹ ਸਾਂਭਣੀ ਹੈ, ਤੁਸੀਂ ਇਹਦੇ ਤੇ ਮਲਕੀਅਤ ਕਰਨੀ ਹੈ, ਮੈਨੂੰ ਤੁਸੀਂ ਜਿਵੇਂ ਪ੍ਰੇਮ ਨਾਲ ਜੋ ਸਾਲ 2 ਸਾਲ ਬਾਅਦ ਭੇਟਾ ਕਰਨਾ ਕਰ ਦਿਆ ਕਰੋ, ਪਰ ਇੱਕ ਕੰਮ ਉਹਨਾਂ ਕੋਲੋਂ ਜ਼ਰੂਰ ਲੈਂਦਾ ਸੀ, ਉਹ ਦੱਸਦੇ ਨੇ।
ਦਰਬਲੇ ਸਭ ਸੁਖ ਭੋਗਨ ਤੇ,
ਕੀ ਵੀ ਕੇਵਲ ਸਾਲ 6 ਮਹੀਨੇ ਬਾਅਦ ਜਾਂ ਕਦੇ ਕੋਈ ਮਾਇਆ ਦਾ ਗੱਫਾ ਦੇ ਆਉਣਾ, ਜਾਂ ਘੋੜਾ ਜਾਂ ਕੋਈ ਕੱਪੜਾ ਦੇ ਆਉਣਾ।
ਚੌਥੇ ਮਾਫੀ ਕੀਤਕ ਹੋਏ,
ਇਹ ਸੀ ਤੀਜੀ ਕੈਟਾਗਰੀ ਦੇ ਲੋਕ। ਚੌਥੇ ਉਸ ਰਾਜੇ ਦੇ ਪਾਸ ਜਿਹੜੀ ਚੌਥੀ ਕੈਟਾਗਰੀ ਦੀ ਪਰਜਾ ਸੀ ਉਹ ਹੁੰਦੀ ਸੀ ਜਿਨ੍ਹਾਂ ਨੂੰ ਮਾਫੀ ਮਿਲੀ ਹੁੰਦੀ ਸੀ ਸਾਰੀ। ਵੀ ਤੁਹਾਨੂੰ ਸਭ ਕੁਛ, ਉਹਨਾਂ ਨੂੰ ਸੁਗਾਤ ਵੀ ਨਹੀਂ ਸੀ ਦੇਣੀ ਪੈਂਦੀ, ਉਹਨਾਂ ਨੂੰ ਸਾਲ 6 ਮਹੀਨੇ ਬਾਅਦ ਕਦੇ ਕੋਈ ਘੋੜਾ ਨਹੀਂ ਸੀ ਖਰੀਦ ਕੇ ਦੇਣਾ ਪੈਂਦਾ, ਵੀ ਉਹਨਾਂ ਨੂੰ ਮਾਫ਼ੀ ਕੀਤੀ ਹੁੰਦੀ ਸੀ, ਕਹਿੰਦੇ ਮਾਫ਼ੀਨਾਮਾ ਮਿਲਿਆ ਹੋਇਆ ਸੀ ਵੀ ਤੁਸੀਂ ਵਾਹੋ ਤੁਸੀਂ ਖਾਓ, ਤੁਹਾਡੇ ਤੇ ਕੋਈ ਦੰਡ ਨਹੀਂ, ਕੋਈ ਲੇਖਾ ਨਹੀਂ, ਕੋਈ ਤੁਹਾਡੇ ਕੋਲ ਹਿਸਾਬ ਕਿਤਾਬ ਨਹੀਂ ਕਿਸੇ ਨੇ ਪੁੱਛਣਾ, ਜਿੰਨਾ ਚਿਰ ਜੀਉਂਦੇ ਰਹੋਗੇ ਉਹਨਾਂ ਚਿਰ ਤੁਸੀਂ ਇਹਦੇ ਮਾਲਕ। ਉਹਨਾਂ ਨੂੰ ਮਾਫ਼ੀਨਾਮਾ ਉਹ ਲਿਖ ਕੇ ਮਿਲਿਆ ਹੁੰਦਾ ਸੀ।
ਆਪਣੋ ਰਾਜ ਕਰਤੇ ਸੋਈ,
ਉਹ ਜਿਹੜੇ ਇਲਾਕੇ ਚ ਜਿੰਨਾ ਉਹਨਾਂ ਨੂੰ ਪਿੰਡ ਮਿਲੇ ਹੁੰਦੇ, ਜਿੰਨੀ ਜ਼ਮੀਨ ਮਿਲੀ ਹੁੰਦੀ, ਉਹਦੇ ਤੇ ਉਹ ਆਪ ਸੁਤੰਤਰ ਹੀ ਰਾਜੇ ਹੁੰਦੇ ਸੀ। ਉਹਨਾਂ ਤੇ ਰਾਜੇ ਦਾ ਕੋਈ ਕਰ, ਕੋਈ ਮਾਮਲਾ, ਕੋਈ ਟੈਕਸ ਕਿਸੇ ਪ੍ਰਕਾਰ ਦਾ ਨਹੀਂ ਸੀ ਹੁੰਦਾ।
ਨਿਰਪਕੀ ਸੰਗ ਚੜੀ ਚੇ ਜਾਈ,
ਪਰ ਇੱਕ ਕੰਮ ਉਹਨਾਂ ਨੂੰ ਕਰਨਾ ਪੈਂਦਾ, ਉਹ ਕਿਹੜਾ, ਮੰਨ ਲਓ ਵੀ ਰਾਜੇ ਦਾ ਕਿਤੇ ਜੰਗ ਛਿੜ ਗਿਆ ਕਿਸੇ ਦੁਸ਼ਮਣ ਨਾਲ, ਉਦੋਂ ਫਿਰ ਉਹ ਆਉਂਦੇ ਸੀ ਮਦਦ ਵਾਸਤੇ ਨਾਲ ਆਪਣੀ ਫੌਜ ਲੈ ਕੇ, ਕਿਸੇ ਕੋਲ 100 ਬੰਦਾ, ਕਿਸੇ ਕੋਲ 50, ਕਿਸੇ ਕੋਲ 200, ਉਹ ਆਪਣੇ ਨਾਲ ਲਿਆ ਕੇ ਰਾਜੇ ਦੇ ਕੋਲ ਜੰਗ ਦੇ ਮੈਦਾਨ ਚ ਉਹਦੀ ਸਹਾਇਤਾ ਲਈ ਪਹੁੰਚਦੇ। ਉਦਾਂ ਉਹਨਾਂ ਦੇ ਕਿਸੇ ਪ੍ਰਕਾਰ ਦੀ ਕੋਈ ਪੁੱਛ ਗਿੱਛ ਨਹੀਂ, ਕੋਈ ਦੰਡ ਨਹੀਂ।
ਸਪਰ ਆਪਣੋ ਹੁਕਮ ਚਲਾਈ,
ਉਹ ਵੀ ਆਪਣਾ ਹੁਕਮ ਰਾਜਿਆਂ ਵਾਂਗੂ ਹੀ ਚਲਾਉਂਦੇ ਸਾਰਿਆਂ ਤੇ, ਜਿਵੇਂ ਰਾਜੇ ਦਾ ਹੁਕਮ ਚੱਲਦਾ ਉਹ ਜਿੱਥੇ ਰਾਜ ਕਰਦੇ 10-20 ਪਿੰਡਾਂ 40 ਪਿੰਡਾਂ ਤੇ, ਉਥੇ ਉਹਨਾਂ ਦਾ ਹੁਕਮ ਚੱਲਦਾ ਸੀ ਸਾਰਿਆਂ ਤੇ।
ਖਾਣਾ ਅਰਦਾਣਾ ਹੋਈ ਜੋਏ,
ਉਹਨਾਂ ਦੀ ਜ਼ਮੀਨ ਵਿੱਚ, ਉਹਨਾਂ ਦੇ ਨਗਰ ਵਿੱਚ, ਉਹਨਾਂ ਦੇ ਇਲਾਕੇ ਵਿੱਚ ਜਿੰਨਾ ਖਾਣਾ ਦਾਣਾ ਹੁੰਦਾ ਸੀ।
ਲੀਤੀ ਮਈ ਪਾਲਕ ਤੇ ਸੋਏ,
ਸਗੋਂ ਬਕਾਇਦਾ ਰਾਜੇ ਦੇ ਕੋਲੋਂ ਮੰਗਾਉਂਦੇ ਵੀ ਸਾਨੂੰ ਭੇਜ, ਕਿਉਂਕਿ ਜੰਗ ਤੇ ਜਾਂਦੇ, ਜਦੋਂ ਜੰਗ ਦੇ ਉੱਤੇ ਜਾਂਦੇ ਤੇ ਉਹ ਰਾਜੇ ਨੂੰ ਕਹਿੰਦੇ ਵੀ ਸਾਨੂੰ ਕਣਕ ਭੇਜ, ਉਹ ਆਪ ਦੇਣ ਦੀ ਬਜਾਏ ਉਲਟਾ ਰਾਜੇ ਕੋਲੋਂ ਲੈਂਦੇ ਸੀ, ਜੇ ਮਾਇਆ ਦੀ ਲੋੜ ਪੈਣੀ ਤਾਂ ਰਾਜੇ ਨੂੰ ਕਹਿਣਾ ਵੀ ਲਿਆ। ਏਦਾਂ ਉਹ ਚੌਥੀ ਕੈਟਾਗਰੀ ਦੇ ਲੋਕ ਉਹ ਰਾਜਿਆਂ ਦੇ ਪਾਸ ਹੁੰਦੇ ਸਨ।
ਲਖੋ ਪ੍ਰਜਾ ਪ੍ਰਭ ਕੀ ਇਮਚਾਰ,
ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਜਿਹੜੀ ਪ੍ਰਜਾ ਉਹ ਵੀ 4 ਪ੍ਰਕਾਰ ਦੀ, ਪਰਮੇਸ਼ਰ ਰਾਜਾ ਤੇ ਉਹਦੀ ਪ੍ਰਜਾ ਜਿਹੜੀ ਹੈ, ਜਿਹੜੇ 4 ਤਰ੍ਹਾਂ ਦੇ ਸਿੱਖ ਦੱਸੇ ਹੈ ਉਹ 4 ਤਰ੍ਹਾਂ ਦੀ ਪ੍ਰਜਾ ਕਹਿ ਲੋ, ਇਹ ਪਰਮੇਸ਼ਰ ਦੀ ਪ੍ਰਜਾ 4 ਤਰ੍ਹਾਂ ਦੀ।
ਇੱਕ ਤੋਂ ਸਹਿਕਾਮੀ ਬ੍ਰਿਤਧਾਰ,
ਪਹਿਲੇ ਜਿਹੜੇ ਸਕਾਮੀ ਸੀ ਦੱਸੇ ਨੇ ਨਾ ਉੱਤੇ, ਪਹਿਲੀ ਪ੍ਰਜਾ ਕਿਹੜੀ ਸਹਿਕਾਮੀ, ਕਿਹੜੇ ਜਿਹੜੇ ਪਹਿਲਾਂ ਦੱਸੇ ਆ ਵੀ ਉਹ ਸਿਪਾਹੀ ਉਹਨਾਂ ਦੇ ਕੋਲੋਂ ਕੰਮ ਕਰਾਉਂਦੇ, ਸਾਰਾ ਦਿਨ ਉਹਨਾਂ ਤੇ ਖਲੋਤੇ ਰਹਿੰਦੇ, ਉਹ ਖਾਣ ਪੀਣ ਨੂੰ ਥੋੜੇ ਬਹੁਤੇ ਦਾਣੇ ਉਹਨਾਂ ਨੂੰ ਦੇ ਦਿੰਦੇ, ਬਾਕੀ ਰਾਜਾ ਲੈ ਜਾਂਦਾ ਸੀ। ਇਸੇ ਤਰ੍ਹਾਂ ਜਿਹੜੇ ਪ੍ਰਥਮ ਨੇ ਨਾ ਪਹਿਲੇ, ਉਹ ਨੇ ਸਹਿਕਾਮੀ ਸਿੱਖ, ਸਹਿਕਾਮੀ ਪ੍ਰਜਾ।
ਕਾਮਰ ਕ੍ਰੋਧ ਕੂਰ ਕੋ ਲਾਗੇ,
ਉਹ ਕਰਮ ਕਰਦੇ ਨੇ ਪਰ ਕਰਮ ਕਰਦਿਆਂ ਨਾਲ ਕਾਮਨਾ ਰੱਖੀ ਜਾਂਦੇ, ਮੈਨੂੰ ਆ ਵੀ ਮਿਲ ਜਾਏ, ਇਹ ਵੀ ਪ੍ਰਾਪਤ ਹੋ ਜਾਏ, ਉਹ ਕਾਮ ਚ ਵੀ ਲੱਗੇ ਰਹਿੰਦੇ, ਕਿਉਂਕਿ ਜਦੋਂ ਤੱਕ ਨਿਸ਼ਕਾਮ ਕਰਮ ਨਹੀਂ ਕਰਦੇ, ਗੱਲ ਧਿਆਨ ਨਾਲ ਗੌਰ ਨਾਲ ਸੁਣ ਲੈਣਾ, ਅਸੀਂ ਜਦੋਂ ਤੱਕ ਕਾਮਨਾ ਰਹਿਤ ਹੋ ਕੇ ਕਰਮ ਨਹੀਂ ਕਰਾਂਗੇ, ਨਿਤਨੇਮ ਕਾਮਨਾ ਰਹਿਤ ਹੋ ਕੇ ਨਹੀਂ ਕਰਾਂਗੇ, ਗੁਰੂ ਘਰ ਕਾਮਨਾ ਰਹਿਤ ਹੋ ਕੇ ਨਹੀਂ ਜਾਵਾਂਗੇ, ਸੇਵਾ ਕਾਮਨਾ ਰਹਿਤ ਹੋ ਕੇ ਨਹੀਂ ਕਰਾਂਗੇ, ਉਤਨੀ ਦੇਰ ਤੱਕ ਸਾਡੇ ਅੰਤਸ਼ਕਰਨ ਦੀ ਸ਼ੁੱਧੀ ਨਹੀਂ ਹੋਣੀ, ਜਿਹੜੀ ਅੰਦਰ ਪਾਪ ਕਰਮ ਦੀ ਬਿਰਤੀ ਬਣਦੀ ਨਾ ਕਾਮ ਕ੍ਰੋਧ ਆਦਿਕ, ਉਹ ਵਿਕਾਰ ਨਸ਼ਟ ਨਹੀਂ ਹੋਣਗੇ। ਉਦੋਂ ਤੱਕ ਜਦੋਂ ਤੱਕ ਨਿਸ਼ਕਾਮ ਹੋ ਕੇ ਨਹੀਂ ਕਰਦੇ, ਕਹਿੰਦੇ ਕਾਮਨਾ ਧਾਰ ਕੇ ਜਿਹੜੇ ਕਰਮ ਕੀਤੇ ਤੇ ਉਹ ਕਾਮ ਕ੍ਰੋਧ ਚ ਵੀ ਲੱਗੇ ਰਹਿੰਦੇ ਆ, ਉਹਨਾਂ ਨੂੰ ਵਿਕਾਰ ਵੀ ਫੁਰਦੇ ਆ। ਹਾਂਜੀ,
ਨੈ ਕਬਹੂ ਹਰ ਕੀ ਰਸ ਪਾਗੇ,
ਉਹਨਾਂ ਨੂੰ ਸਦਾ ਕਾਮਨਾ ਹੀ ਪਿਆਰੀ ਹੈ, ਜੇ ਉਹ ਕੀਰਤਨ ਵੀ ਸੁਣਦੇ ਹੋਣਗੇ ਤੇ ਮਨ ਚ ਉਹਨਾਂ ਦੀ ਇਹੀ ਇੱਛਾ ਹੋਵੇਗੀ, ਮਹਾਰਾਜ ਸਾਡੀ ਦੁਕਾਨ ਵਧੀਆ ਚੱਲੇ, ਮਹਾਰਾਜ ਸਾਡਾ ਕਾਰੋਬਾਰ ਵਧੀਆ ਚੱਲੇ, ਮੇਰਾ ਆਹ ਕੰਮ ਹੋ ਜੇ, ਮੈਨੂੰ ਆਹ ਮਿਲ ਜੇ, ਉਹ ਮਿਲ ਜੇ, ਉਹ ਕੀਰਤਨ ਦਾ ਰਸ ਥੋੜੀ ਲੈਂਦੇ ਆ। ਜੇ ਸੁਣ ਵੀ ਰਹੇ ਨੇ, ਗੁਰਬਾਣੀ ਪੜ੍ਹ ਵੀ ਰਹੇ ਨੇ, ਗੁਰਬਾਣੀ ਦਾ ਰਸ ਥੋੜੀ ਲੈ ਰਹੇ ਨੇ, ਉਹਨਾਂ ਨੂੰ ਤਾਂ ਅੰਦਰ ਉਹ ਕਾਮਨਾ ਦਾ ਰਸ ਹੈ ਵੀ ਜੇ ਕਿਤੇ ਆਹ ਚੀਜ਼ ਮੈਨੂੰ ਮਿਲ ਜਾਏ ਮਹਾਰਾਜ, ਮਜ਼ਾ ਆ ਜਾਏ, ਸਵਾਦ ਆ ਜਾਏ ਜ਼ਿੰਦਗੀ ਦਾ। ਤੇ ਕਿਹੜੀਆਂ ਚੀਜ਼ਾਂ? ਸੰਸਾਰ ਦੇ ਪਦਾਰਥ ਜਿਹੜੇ ਨਸ਼ਵਰ, ਆਹ ਚੰਗਾ ਮਕਾਨ ਬਣ ਗਿਆ ਮੇਰਾ, ਉੱਥੇ ਮੈਂ ਆਹ ਕਰੂੰ, ਕਾਮਨਾਵਾਂ ਹੀ ਬਣੀ ਜਾਣੀਆਂ ਨੇ ਨਾ, ਉਹ ਹਰੀ ਰਸ ਥੋੜੀ ਲੈਣਗੇ, ਉਹਨਾਂ ਪਦਾਰਥਾਂ ਦਾ ਰਸ ਆ ਰਿਹਾ। ਹਾਂਜੀ,
ਤੀਰਥ ਦਾਨ ਵਰਤ ਜੀ ਕਰਈ।
ਉਹ ਜੇ ਤੀਰਥਾਂ ਤੇ ਵੀ ਜਾਣਗੇ, ਵਰਤ ਵੀ ਰੱਖਣਗੇ, ਦਾਨ ਵੀ ਕਰਨਗੇ, ਬਦਲੇ ਚ ਕਾਮਨਾ ਕਰਨਗੇ। ਹਾਂਜੀ,
ਫਲ ਹੋਈ ਅਮੁਕ ਕਾਮਨਾ ਧਰਈ।
ਕਾਮਨਾ ਕੀ ਕਰਨਗੇ? ਮਹਾਰਾਜ ਆਹ ਫਲ ਮਿਲ ਜੇ, ਮੈਂ ਹਰਿਮੰਦਰ ਸਾਹਿਬ ਆਵਾਂਗਾ, ਮਹਾਰਾਜ ਦਰਬਾਰ ਸਾਹਿਬ ਆਵਾਂਗਾ, ਮੈਨੂੰ ਆਹ ਪ੍ਰਾਪਤ ਹੋ ਜਾਏ, ਮੇਰੀ ਆਹ ਇੱਛਾ ਮੇਰੀ ਪੂਰੀ ਹੋ ਜਾਏ, ਮਹਾਰਾਜ ਮੈਂ ਆਹ ਤੁਹਾਡੀ ਚਰਨਾਂ ਵਿਚ ਰੁਮਾਲਾ ਭੇਟ ਕਰੂੰ, ਮੈਂ ਇੰਨੀ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਕਰੂੰ। ਕਰਦੇ ਆ ਨਾ ਆਪਾਂ, ਸੰਸਾਰੀ ਲੋਕ ਆ, ਕਾਮਨਾਵਾਂ ਤਾਂ ਹੋ ਹੀ ਜਾਂਦੀਆਂ, ਕਾਮਨਾ ਤਾਂ ਪੂਰੀ ਹੋ ਜਾਏਗੀ, ਖਾਣ ਪੀਣ ਨੂੰ ਦਾਣੇ ਤਾਂ ਮਿਲ ਗਏ, ਪਰ ਦੰਡ ਤੋਂ ਤਾਂ ਮੁਕਤ ਨੀ ਨਾ ਹੋਏ। ਜੇ ਅਮਾਨਤ ਚ ਖਿਆਨਤ ਕੀਤੀ ਤੇ ਸਿਪਾਹੀ ਦੰਡ ਵੀ ਦਿੰਦੇ ਆ ਨਾ, ਪਹਿਲੀ ਪ੍ਰਜਾ ਦੇ ਜਿਹੜੇ ਉੱਤੇ ਉਦਾਹਰਣ ਆਈ ਹੈ। ਧਰਮ ਰਾਜ ਇਹਦੇ ਦੰਡ ਤੋਂ ਮੁਕਤ ਨੀ ਹੋਏ, ਫਿਰ ਪਦਾਰਥ ਜ਼ਰੂਰ ਮਿਲੀ ਜਾਣਗੇ, ਕਾਮਨਾਵਾਂ ਪੂਰੀਆਂ ਹੋਈ ਜਾਣਗੀਆਂ, ਪਰ ਧਰਮ ਰਾਜ ਇਹਦੇ ਦੰਡ ਤੋਂ ਮੁਕਤ ਨੀ ਨਾ ਹੋਣਾ, ਕਿਉਂਕਿ ਅਮਾਨਤ ਚ ਖਿਆਨਤ ਵੀ ਕਰੀ ਜਾਂਦੇ ਆ, ਓਨੀ ਸੇਵਾ ਨੀ ਜਿੰਨਾ ਮੰਗੀ ਵੀ ਜਾਂਦੇ ਆ, ਸੇਵਾ ਥੋੜੀ ਮੰਗਣ ਬਹੁਤਾ। ਹਾਂਜੀ,
ਤਿੰਨ ਪਰ ਧਰਮ ਰਾਏ ਕੋ ਡੰਡ।
ਕਹਿੰਦੇ ਉਹਨਾਂ ਦੇ ਉੱਤੇ ਧਰਮ ਰਾਜੇ ਦਾ ਦੰਡ ਹਰ ਵੇਲੇ ਬਣਿਆ ਰਹਿੰਦਾ।
ਨਰਕ ਸਜਾਈ ਲਹੇ ਪ੍ਰਚੰਡ।
ਫਿਰ ਜਦੋਂ ਪੁੰਨ ਕਰਮ ਤਾਂ ਨਾਲੋ ਨਾਲ ਖਾਈ ਗਏ, ਉਹ ਜਿਹੜਾ ਪੁੰਨ ਕੀਤਾ, ਤੀਰਥ ਗਏ, ਨਾਮ ਜਪ ਜਾਂ ਕਿਸੇ ਯੱਗ ਕੀਤਾ, ਵਰਤ ਰੱਖਿਆ, ਬਦਲੇ ਚ ਕਾਮਨਾ ਕਰ ਲਈ, ਉਹ ਜਿੰਨੇ ਪੁੰਨ ਕੀਤੇ ਉਹ ਨਾਲੋ ਨਾਲ ਖਤਮ ਕਰ ਲਏ, ਪਿੱਛੇ ਪਾਪ ਹੀ ਰਹਿ ਗਏ ਇਕੱਲੇ, ਪੁੰਨ ਕਰਮ ਤਾਂ ਨਾਲ ਨਾਲ ਹੀ ਖਤਮ ਕਰੀ ਗਏ, ਸਮਾਪਤ ਕਰੀ ਗਏ, ਤੇ ਜਦੋਂ ਪਾਪ ਕਰਮ ਰਹਿ ਗਏ ਇਕੱਲੇ, ਤੇ ਫਿਰ ਪਾਪਾਂ ਕਰਕੇ ਤਾਂ ਨਰਕਾਂ ਦੀ ਸਜ਼ਾ ਹੀ ਮਿਲਣੀ ਸੀ, ਫਿਰ ਉਹ ਘੋਰ ਨਰਕਾਂ ਵਿਚ ਪੈਂਦੇ ਨੇ।
ਪੁੰਨ ਪਾਪ ਫਲ ਭੋਗੀ ਨਿਆਰੀ।
ਕਹਿੰਦੇ ਉਹਨਾਂ ਨੂੰ ਪਾਪਾਂ ਦਾ ਫਲ ਵੱਖਰਾ ਭੋਗਣਾ ਪੈਂਦਾ ਤੇ ਪੁੰਨਾਂ ਦਾ ਵੱਖਰਾ, ਕਿਉਂਕਿ ਸਿੱਖਾਂ ਨੇ ਪੁੱਛਿਆ ਸੀ ਨਾ ਵੀ ਨਿਆਰਾ ਨਿਆਰਾ ਭੋਗਣਾ ਪੈਂਦਾ ਜਾਂ ਜਿਹੜੇ ਪੁੰਨ ਕਰਮ ਰਹਿ ਜਾਂਦੇ ਆ ਉਹ ਵੱਖਰੇ, ਕੱਟ ਕੇ ਪਾਪਾਂ ਤੋਂ ਜਿਹੜੇ ਬੈਲੈਂਸ ਬਚ ਜਾਏਗਾ ਉਹਨਾਂ ਦਾ ਵੱਖਰਾ, ਇਹ ਸਵਾਲ ਸੀ ਨਾ। ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜਿਹੜੇ ਪਹਿਲੇ ਨੇ ਸਕਾਮੀ ਸਿੱਖ, ਸਕਾਮੀ ਪ੍ਰਜਾ, ਉਹਨਾਂ ਨੂੰ ਪੁੰਨ ਤੇ ਪਾਪ ਵੱਖੋ ਵੱਖਰੇ ਭੋਗਣੇ ਪੈਂਦੇ। ਹਾਂਜੀ,
ਕਬ ਸੁਖ ਕਬ ਦੁੱਖ ਲਹੀ ਵਿਚਾਰੇ।
ਪੁੰਨਾਂ ਕਰਕੇ ਕਦੇ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਵਿਚਾਰਿਆਂ ਨੂੰ, ਪਾਪਾਂ ਕਰਕੇ ਕਦੇ ਦੁੱਖ ਪ੍ਰਾਪਤ ਹੁੰਦਾ।
ਇੱਕ ਨਿਸ਼ਕਾਮ ਕਰਮ ਸ਼ੁਭ ਕਰੇ।
ਦੂਜੀ ਪ੍ਰਜਾ ਨਿਸ਼ਕਾਮ ਕਰਮ ਕਰਨ ਵਾਲੇ। ਨਿਸ਼ਕਾਮ ਕਰਮ ਕਰਨ ਵਾਲੇ ਕਿਹੜੇ ਸੀ? ਹਾਂਜੀ,
ਧਰਮ ਕਰਤ ਪਰ ਸੰਤਾ ਤਰੇ।
ਉਹ ਕਹਿੰਦੇ ਧਰਮ ਦੇ ਕਰਮ ਕਰਦੇ ਆ, ਪਰ ਧਰਮ ਦੇ ਕਰਮ ਕਰਦਿਆਂ ਕੋਈ ਕਾਮਨਾ ਨੀ ਰੱਖਦੇ ਆਪਣੇ ਹਿਰਦੇ ਚ। ਜੀ,
ਪਾਪ ਅਚਾਨਕ ਜੇ ਹੋਏ ਜਾਏ।
ਉਹ ਦੂਜੀ ਪ੍ਰਜਾ ਜਿਹਨਾਂ ਨੂੰ ਪਟਾ ਲਿਖ ਕੇ ਦਿੱਤਾ ਵੀ ਜਿਹੜੇ 6 ਮਹੀਨੇ ਸਾਲ ਬਾਅਦ ਹੀ ਆਉਂਦੇ ਸਿਪਾਹੀ ਰਾਜੇ ਦੇ, ਤੇ ਉਹ ਆ ਕੇ ਜਿਹੜਾ ਲਿਖਤ ਹੋਈ ਹੁੰਦੀ ਵੀ ਤੂੰ ਇੰਨਾ ਦੇਣਾ, ਤੇਰੀ ਭਾਵੇਂ ਜਿੰਨੀ ਮਰਜ਼ੀ ਹੋਵੇ, ਵੱਧ ਹੋਵੇ ਘੱਟ ਹੋਵੇ, ਇਹਦੇ ਚ ਇੰਨਾ ਹਿੱਸਾ ਦੇਣਾ ਤੂੰ ਰਾਜੇ। ਉਹ ਜਿਹੜੇ ਦੂਜੇ ਨੇ ਉਹ ਸਹਿਕਾਮੀ ਨੇ, ਉਹ ਜੇ ਧਰਮ ਕਰਦੇ ਆ ਤੇ ਕਾਮਨਾ ਨੀ ਰੱਖਦੇ ਮਨ ਚ ਕਿਸੇ ਵੀ ਪ੍ਰਕਾਰ। ਧਰਮ ਕਰਤ ਪ੍ਰਸੰਨਤਾ ਆਧਾਰ ਹੈ, ਜਦੋਂ ਕੋਈ ਧਰਮ ਦਾ ਕੰਮ ਕਰਦੇ, ਕਥਾ ਸੁਣਦੇ, ਕੀਰਤਨ ਸੁਣਦੇ ਖੁਸ਼ੀ ਨਾਲ, ਕਾਮਨਾ ਨੀ ਰੱਖਦੇ ਮਨ ਚ ਕਿ ਮਹਾਰਾਜ ਇੰਨੇ ਦਿਨ ਗੁਰਦੁਆਰੇ ਆਵਾਂਗਾ ਤੇ ਮੈਨੂੰ ਆਹ ਮਿਲ ਜਾਏ, ਉਹ ਆਉਂਦੇ ਖੁਸ਼ੀ ਹੋ ਜਾਂਦੀ ਉਹਨਾਂ ਨੂੰ, ਕਾਮਨਾ ਰਹਿ ਧੋ ਕੇ, ਕਿਉਂਕਿ ਜੋ ਮਿਲਣਾ ਪਰਾਲਭ ਤਾਂ ਮਿਲ ਹੀ ਜਾਣੀ ਹੈ ਗੁਰੂ ਖਾਲਸਾ ਜੀ। ਕਾਮਨਾ ਦਾ ਬੋਝ ਕਿਉਂ ਰੱਖਣਾ ਜੇ ਮਿਲ ਹੀ ਜਾਣਾ ਜੋ ਸਾਡੀ ਪਰਾਲਭ ਦਾ, ਤੋ ਕਾਮਨਾ ਦੇ ਨਾਲ ਬਹੁਤ ਨੁਕਸਾਨ ਹੋ ਜਾਂਦਾ, ਅੰਤਸ਼ਕਰਨ ਨਿਸ਼ੁੱਧ ਹੁੰਦਾ। ਤੇ ਨਿਸ਼ਕਾਮ ਕਰਮ ਕਰਨ ਵਾਲਿਆਂ ਨੂੰ ਪਟਾ ਲਿਖ ਕੇ ਦੇ ਦਿੱਤਾ। ਹਾਂ, ਕਹਿੰਦੇ ਜੇ ਕਦੇ ਸੁਭਾਵਕ ਉਹਨਾਂ ਕੋਲੋਂ ਕੋਈ ਪਾਪ ਕਰਮ ਹੋ ਜਾਵੇ।
ਤਿੰਨ ਕੋ ਲੇਖਾ ਕਰ ਇੱਕ ਥਾਏ।
ਉਹਨਾਂ ਦਾ ਜਿਹੜਾ ਉਹ ਲੇਖ ਹੈ, ਧਰਮ ਰਾਜਾ ਇੱਕ ਜਗ੍ਹਾ ਤੇ ਇਕੱਠਾ ਕਰੀ ਜਾਂਦਾ। ਜ਼ਿੰਦਗੀ ਹੈ, ਜੀਵ ਭੁੱਲਣ ਅੰਦਰ ਨੇ, ਕੋਈ ਨਾ ਕੋਈ ਭੁੱਲ ਹੋ ਜਾਂਦੀ ਹੈ। ਜੇ ਮੰਨ ਲਓ ਜਿਹੜੇ ਨਿਸ਼ਕਾਮ ਕਰਮ ਕਰਨ ਵਾਲੇ ਨੇ, ਦੂਸਰੀ ਪ੍ਰਜਾ ਨਿਸ਼ਕਾਮ ਸਿੱਖ, ਉਹ ਪਹਿਲੀ ਗੱਲ ਤਾਂ ਕਰਦੇ ਨਹੀਂ ਕੋਈ ਪਾਪ, ਪਰ ਜੀਵ ਆ, ਜੇ ਅਚਾਨਕ ਕੋਈ ਉਹਨਾਂ ਕੋਲੋਂ ਪਾਪ ਹੋ ਜਾਂਦਾ ਤਾਂ ਧਰਮ ਰਾਜਾ ਉਹ ਸਾਰੇ ਪਾਪਾਂ ਨੂੰ ਵੱਖਰਾ ਇੱਕ ਜਗ੍ਹਾ ਤੇ ਜਮ੍ਹਾਂ ਕਰੀ ਜਾਂਦਾ।
ਅਗੋ ਵਿਆੜ ਕਰ ਪੁੰਨ ਜੋ ਸ਼ੇਖ।
ਉਹਦੇ ਬਾਬਤ ਫਿਰ ਕੀ ਹੁੰਦਾ ਕਿ ਉਹਦੇ ਜਿਹੜੇ ਪੁੰਨ ਕਰਮ ਨੇ, ਉਹਨਾਂ ਪੁੰਨ ਕਰਮਾਂ ਦੇ ਨਾਲ ਉਹ ਜਿਹੜੇ ਪਾਪ ਕਰਮ ਨੇ ਉਹਨਾਂ ਨੂੰ ਸਾੜ ਦਿੰਦਾ। ਉਹਦੇ ਜਿਹੜੇ ਪੁੰਨ ਕਰਮ ਨੇ ਉਹਦੇ ਪੁੰਨ ਕਰਮਾਂ ਦੇ ਨਾਲ ਜਿਹੜੇ ਪਾਪ ਨੇ ਉਹਨਾਂ ਨੂੰ ਸਾੜੀ ਜਾਂਦਾ ਜੀ।
ਤਿੰਨ ਕੋ ਭੋਗਤ ਆਨੰਦ ਵਿਸ਼ੇਸ਼,
ਉਹ ਫਿਰ ਕੀ ਕਰਦਾ ਵੀ ਪਾਪਾਂ ਦਾ ਫਲ ਉਹਨੂੰ ਦੁੱਖ ਰੂਪ ਚ ਨਹੀਂ ਭੋਗਣਾ ਪੈਂਦਾ, ਜਿਹੜੇ ਉਹਦੇ ਪੁੰਨ ਕਰਮ ਨੇ ਉਹਨੂੰ ਸੁੱਖ ਰੂਪ ਚ ਹੀ ਪ੍ਰਾਪਤ ਹੁੰਦੇ, ਉਹਦਾ ਸਾਰਾ ਜੀਵਨ ਸੁੱਖ ਦੇ ਵਿੱਚ ਹੀ ਬਤੀਤ ਹੁੰਦਾ, ਉਹਨੂੰ ਫਿਰ ਦੁੱਖ ਨਹੀਂ ਵਿਆਪਦਾ। ਹਾਂਜੀ,
ਜੇ ਅਗ ਅਧਿਕ ਹੋਏ ਤਿਸ ਕੇਰੇ,
ਪਰ ਹਾਂ ਜੇ ਪਾਪ ਵੱਧ ਜਾਣ, ਪੁੰਨ ਘੱਟ ਜਾਣ ਉਹਦੇ ਸਕਾਮੀ ਦੇ, ਉਹਦੇ ਪਾਪਾਂ ਚ ਵਾਧਾ ਹੋ ਜਾਏ ਤੇ ਪੁੰਨ ਕਰਮ ਘੱਟ ਜਾਣ,
ਉਨ ਵਿਆੜ ਅਗ ਤੇ ਦੁੱਖ ਹੀਰੇ,
ਫਿਰ ਉਹਦੇ ਪੁੰਨ ਕਰਮ ਜਦੋਂ ਘੱਟ ਜਾਂਦੇ ਤੇ ਪਾਪ ਕਰਮ ਵੱਧ ਜਾਂਦੇ, ਤੇ ਪੁੰਨ ਤੇ ਪਾਪਾਂ ਤੋਂ ਬਾਅਦ ਜਿਹੜੇ ਥੋੜੇ ਬਹੁਤੇ ਪਾਪ ਉਹਦੇ ਰਹਿ ਜਾਂਦੇ ਨੇ ਉਹਨੂੰ ਫਿਰ ਦੁੱਖ ਰੂਪ ਦੇ ਵਿੱਚ ਕੁਝ ਸਮੇਂ ਲਈ ਭੋਗਣੇ ਪੈਂਦੇ ਨੇ।
ਤਿੰਨਕੇ ਪੁੰਨ ਹੋਏ ਬਲਵਾਨ,
ਪਰ ਹਾਂ ਉਹਦੇ ਪੁੰਨ ਕਰਮ ਬਲਵਾਨ ਹੋ ਜਾਂਦੇ ਨੇ, ਉਹਦੇ ਜਿਹੜੇ ਪੁੰਨ ਕਰਮ ਨੇ ਉਹ ਬਲਵਾਨ ਹੋ ਜਾਂਦੇ ਹਨ।
ਪਾਪ ਨਿਬਲ ਵੈ ਅਸ ਨਰ ਜਾਨ,
ਉਹਦੇ ਪੁੰਨ ਕਰਮ ਜਦੋਂ ਬਲਵਾਨ ਹੋ ਜਾਂਦੇ ਨੇ ਤੇ ਪਾਪ ਕਰਮ ਨਿਰਬਲ ਹੋ ਜਾਂਦੇ ਨੇ, ਪਾਪ ਕਰਮ ਜਿਹੜੇ ਨੇ ਉਹ ਨਿਰਬਲ ਤੇ ਕਮਜ਼ੋਰ ਹੋ ਜਾਂਦੇ ਹਨ।
ਤ੍ਰਿਤੀਏ ਇਹ ਉਪਾਸਕ ਜੋਏ,
ਉਹਨੇ ਤੀਸਰੇ ਉਪਾਸਕ ਉਪਾਸ਼ਨਾ ਕਰਨ ਵਾਲੇ,
ਭਗਤ ਪਰਾਇਣ ਮਨ ਹੋਏ ਸੋਏ,
ਉਹਨਾਂ ਦਾ ਮਨ ਹਰ ਵੇਲੇ ਪ੍ਰਭੂ ਭਗਤੀ ਦੀ ਪਰਾਇਣ ਹੋ ਕੇ ਰਹਿੰਦਾ। ਤੀਜੇ ਜਿਹੜੇ ਸੁਗਾਤੀਏ ਦੱਸੇ ਸੀ ਨਾ, ਜਿਨ੍ਹਾਂ ਨੂੰ ਟੈਕਸ ਨਹੀਂ ਸੀ ਦੇਣਾ ਪੈਂਦਾ, ਜਿਨ੍ਹਾਂ ਨੂੰ ਕੋਈ ਫਸਲ ਚ ਹਿੱਸਾ ਉਹ ਸਾਲ 6 ਮਹੀਨਿਆਂ ਬਾਅਦ ਰਾਜੇ ਨੂੰ ਕੋਈ ਸੁਗਾਤ ਦੇ ਆਉਂਦੇ ਸੀ, ਤੇ ਜਿਹੜੇ ਉਪਾਸ਼ਨਾ ਕਰਨ ਵਾਲੇ ਨੇ ਉਹ ਸੁਗਾਤੀਏ ਸਿੱਖ ਹੋ ਗਏ। ਉਹ ਹਰ ਵੇਲੇ ਉਪਾਸ਼ਨਾ ਵਿੱਚ ਭਗਤੀ ਪਰਾਇਣ ਹੋ ਕੇ ਲੱਗੇ ਰਹਿੰਦੇ ਹਨ।
ਪਾਪ ਨਹੀਂ ਠਾਨੇ ਸੋ ਜਾਨ,
ਉਹ ਕਦੇ ਵੀ ਜਾਣ ਬੁੱਝ ਕੇ ਪਾਪ ਨਹੀਂ ਕਰਦੇ, ਕਦੇ ਵੀ ਜਾਣ ਬੁੱਝ ਕੇ ਪਾਪ ਨਹੀਂ ਕਰਦੇ ਜਿਹੜੇ ਤੀਜੀ ਕੈਟਾਗਰੀ ਦੇ ਲੋਕ ਨੇ ਉਪਾਸ਼ਨਾ ਕਰਨ ਵਾਲੇ।
ਵੈ ਜੀ ਕਦਾ ਚਿੱਤ ਅਗ ਅਨਜਾਨ,
ਕਦੇ ਕਿਤੇ ਅਣਜਾਣ ਪੁਣੇ ਚ ਸੁੱਤੇ ਸਿੱਧ ਉਹਨਾਂ ਕੋਲੋਂ ਕੋਈ ਪਾਪ ਹੋ ਗਿਆ, ਉਹ ਜਾਣ ਕੇ ਨਹੀਂ ਕਰਦੇ, ਸੁੱਤੇ ਸਿੱਧ ਜੇ ਕਿਤੇ ਹੋ ਗਿਆ।
ਰੁਚ ਕਰ ਧਰਮ ਕਰੇ ਹਰ ਖਾਏ,
ਧਰਮ ਦੇ ਵਿੱਚ ਪ੍ਰਵਿਰਤ ਹੁੰਦੇ ਤੇ ਰੁਚੀ ਦੇ ਨਾਲ ਧਰਮ ਕਰਕੇ ਖੁਸ਼ ਹੁੰਦੇ।
ਅਗ ਕੋ ਵਿਆੜ ਸਦਾ ਸੁਖ ਪਾਏ,
ਕਹਿੰਦੇ ਉਹ ਉਹਨਾਂ ਦੇ ਪਾਪ ਨਾਲੋ ਨਾਲ ਹੀ ਦਗਦ ਹੋਈ ਜਾਂਦੇ ਨੇ, ਫਿਰ ਉਹ ਸਦੈਵ ਹੀ ਸੁਖ ਪ੍ਰਾਪਤ ਕਰਦੇ ਹਨ।
ਰਹੀ ਨਿਕਟਵਰਤੀ ਪ੍ਰਭ ਕੀਰੇ,
ਪਰਮੇਸ਼ਰ ਦੇ ਨਿਕਟਵਰਤੀ ਹੋ ਕੇ ਰਹਿੰਦੇ, ਕਿਉਂਕਿ ਸੁਗਾਤੀਏ ਸਿੱਖ ਜਿਹੜੇ ਹੁੰਦੇ ਆ, ਜਿਹੜੇ ਕਦੇ ਕਦੇ ਰਾਜੇ ਦੇ ਨਿਕਟਵਰਤੀ ਹੁੰਦੇ, ਉਹਨਾਂ ਨੂੰ ਮਾਫ਼ ਕੀਤਾ ਹੁੰਦਾ ਨਾ ਉਹਨੇ ਵੀ, ਜਾਓ ਤੁਸੀਂ ਕੋਈ ਗੱਲ ਨੀ, ਤੇ ਉਹ ਫਿਰ ਰਾਜੇ ਕੋਲ ਕੋਈ ਨਾ ਕੋਈ ਨਾਮ। ਏਦਾਂ ਜਿਹੜੇ ਤੀਸਰੇ ਨੇ ਨਾ ਉਪਾਸ਼ਨਾ ਕਰਨ ਵਾਲੇ, ਉਹ ਪਰਮੇਸ਼ਰ ਦੇ ਨਿਕਟਵਰਤੀ ਹੋ ਕੇ ਰਹਿੰਦੇ, ਉਹ ਪਾਪ ਤਾਂ ਕਰਦੇ ਹੀ ਨਹੀਂ, ਅਣਜਾਣ ਪੁਣੇ ਚ ਸੁੱਤੇ ਸਿੱਧ ਕੋਈ ਹੋ ਵੀ ਗਿਆ ਤੇ ਜਿਹੜਾ ਪਰਮੇਸ਼ਰ ਹੈ ਧਰਮ ਰਾਜ ਹੈ ਉਹ ਉਹਨਾਂ ਦੇ ਪਾਪਾਂ ਨੂੰ ਨਾਲੋ ਨਾਲ ਹੀ ਦਗਦ ਕਰ ਦਿੰਦਾ, ਉਹ ਨਜ਼ਰ ਅੰਦਾਜ਼ ਕਰ ਦਿੰਦਾ, ਕਿਉਂਕਿ ਜਾਣ ਕੇ ਨੀ ਨਾ ਕੀਤੇ, ਸੁਭਾਵਕ ਹੋ ਗਿਆ ਸੁੱਤੇ ਸਿੱਧ ਹੋ ਗਿਆ। ਜਾਣ ਬੁੱਝ ਕੇ ਕੀਤਾ ਹੋਵੇ ਫਿਰ ਉਹ ਸਕਾਮੀ ਜਿਹੜੇ ਨਿਸ਼ਕਾਮੀ ਸਨ ਪਹਿਲਾਂ ਉੱਪਰ ਦੱਸੇ ਨੇ, ਜੇ ਉਹਨਾਂ ਕੋਲ ਹੋ ਗਿਆ ਕੋਈ ਪਾਪ ਜਾਣ ਬੁੱਝ ਕੇ ਕਰ ਬੈਠੇ, ਉਹ ਪੁੰਨਾਂ ਦੇ ਨਾਲ ਸਾੜੀ ਜਾਂਦੇ। ਪਰ ਤੀਜਿਆਂ ਨੂੰ ਤਾਂ ਕਹਿੰਦੇ ਪਾਪ ਜੇ ਕੋਈ ਸੁੱਤੇ ਸਿੱਧ ਉਹਨਾਂ ਕੋਲ ਹੋ ਗਿਆ ਅਣਜਾਣ ਪੁਣੇ ਚ, ਤਾਂ ਉਹ ਨਾਲੋ ਨਾਲ ਹੀ ਦਗਦ ਹੋਈ ਜਾਂਦਾ, ਫਿਰ ਪਰਮੇਸ਼ਰ ਦੇ ਉਹ ਨਿਕਟਵਰਤੀ ਹੋ ਕੇ ਰਹਿੰਦੇ ਹਨ।
ਜਨਮ ਮਰਨ ਕੀ ਪਰ ਹਰ ਫੇਰੇ,
ਉਹਨਾਂ ਦੇ ਜਨਮ ਮਰਨ ਦੇ ਗੇੜੇ ਕੱਟੇ ਜਾਂਦੇ ਹਨ।
ਪਰਾ ਲਬਦ ਬਸ ਤੇ ਜੇ ਹੋਏ ਜਨਮੇ,
ਪਰ ਹਾਂ ਜੇ ਕਿਸੇ ਪਰਾ ਲਬਦ ਦੇ ਬਸ ਹੋ ਕੇ ਉਹਨਾਂ ਨੂੰ ਜਨਮਾ ਲੈਣਾ ਵੀ ਪੈ ਜਾਏ।
ਭਗਤ ਕਰਤ ਗਿਆਨੀ ਹੋਏ ਮਨ ਮੈਂ,
ਫਿਰ ਉਹ ਪ੍ਰਭੂ ਭਗਤੀ ਕਰਕੇ ਹਿਰਦੇ ਚ ਗਿਆਨੀ ਹੋ ਜਾਂਦੇ, ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਂਦੇ।
ਜਨਮ ਮਰਨ ਕੇ ਬੰਧਨ ਹਾਨੇ,
ਉਹਨਾਂ ਦੇ ਫਿਰ ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਹਨ।
ਪਦ ਨਿਰਵਾਣ ਮਿਲੇ ਤਤ ਜਾਣੇ,
ਫਿਰ ਉਹ ਨਿਰਵਾਣ ਪਦਵੀ ਨੂੰ ਤਤਵ ਸਵਰੂਪ ਬ੍ਰਹਮ ਨੂੰ ਮਿਲ ਕੇ ਅਭੇਦ ਹੋ ਜਾਂਦੇ ਨੇ।
ਇੱਕ ਸਹਿ ਕਾਮੀ ਭਗਤ ਜੇ ਹੋਏ,
ਹੁਣ ਜਿਹੜੇ ਭਗਤ ਨੇ ਉਪਾਸ਼ਨਾ ਕਰਨ ਵਾਲੇ ਭਗਤੀ ਉਹਨਾਂ ਵਿੱਚ ਇੱਕ ਸਹਿਕਾਮੀ ਭਗਤ ਹਨ।
ਤਨ ਤਜ ਸੁਰਗ ਭੋਗ ਕਰ ਸੋਏ,
ਉਹ ਆਪਣਾ ਤਨ ਤਜ ਕੇ ਬੈਕੁੰਠ ਦਾ ਕੁਝ ਸਮੇਂ ਲਈ ਸੁਖ ਭੋਗਦੇ ਹਨ।
ਬੋਰ ਧਨੀ ਕੇ ਗ੍ਰਹਿ ਤਨ ਧਾਰੇ,
ਫਿਰ ਕਿਸੇ ਨਾ ਕਿਸੇ ਸ਼ਾਹੂਕਾਰ ਦੇ ਘਰ, ਕਿਸੇ ਸੇਠ ਦੇ ਘਰ ਉਹ ਜਨਮ ਲੈ ਕੇ ਆ ਜਾਂਦੇ। ਹਾਂਜੀ,
ਸਤ ਸੰਗਤ ਮਿਲ ਜਨਮ ਸੁਧਾਰੇ,
ਚੰਗੇ ਖਾਨਦਾਨ ਚ ਚੰਗੇ ਸ਼ਾਹੂਕਾਰਾਂ ਦੇ ਘਰ ਜਿੱਥੇ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੋਣ, ਜਨਮ ਲੈ ਕੇ ਫਿਰ ਉਹ ਸੰਗਤ ਕਰਦੇ ਕਰਦੇ ਪਰਮੇਸ਼ਰ ਦਾ।
ਮੁਕਤ ਲੈ ਬੰਧਨ ਕੋ ਤਿਆਗੇ,
ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਤੇ ਬੰਧਨਾਂ ਤੋਂ ਮੁਕਤ ਹੋ ਜਾਂਦੇ। ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਤੀਜੇ ਉਪਾਸ਼ਨਾ ਕਰਨ ਵਾਲੇ ਨੇ ਉਹ ਜਾਣ ਬੁੱਝ ਕੇ ਪਾਪ ਨਹੀਂ ਕਰਦੇ, ਸੁਭਾਵਕ ਜੇ ਕੋਈ ਹੋ ਗਿਆ ਉਹ ਨਾਲੋ ਨਾਲ ਦਗਦ ਹੋ ਜਾਂਦਾ। ਉਹਦੇ ਵਿੱਚ ਵੀ ਫਿਰ ਅੱਗੇ ਦੋ ਕੈਟਾਗਰੀਆਂ ਨੇ, ਇੱਕ ਸਹਿਕਾਮੀ ਭਗਤ ਨੇ, ਇੱਕ ਨਿਸ਼ਕਾਮੀ ਭਗਤ ਨੇ। ਕਿਤੇ ਕੋਈ ਕਾਮਨਾ ਆ ਗਈ ਕਿ ਬੈਕੁੰਠ ਵਿੱਚ ਸਵਰਗ ਵਿੱਚ ਸੁੱਖ ਵੇਖਣਾ, ਉਹ ਚਲੇ ਗਏ ਸਰੀਰ ਤਿਆਗ ਕੇ, ਕੁਝ ਸਮਾਂ ਉੱਥੇ ਸੁੱਖ ਲਿਆ, ਫਿਰ ਜਨਮ ਲੈ ਕੇ, ਕਿਉਂਕਿ ਮੁਕਤੀ ਉਦੋਂ ਤੱਕ ਨਹੀਂ ਹੋਣੀ ਜਦੋਂ ਤੱਕ ਗਿਆਨ ਨਹੀਂ ਹੋਣਾ। ਗੁਰੂ ਬਿਨਾਂ ਗਿਆਨ ਨਹੀਂ ਹੁੰਦਾ, ਗਿਆਨ ਬਿਨਾਂ ਮੁਕਤੀ ਨਹੀਂ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ, ਗਿਆਨ ਤੋਂ ਬਿਨਾਂ ਮੁਕਤੀ ਨਹੀਂ ਨਾ ਹੋਣੀ। ਫਿਰ ਗਿਆਨ ਪ੍ਰਾਪਤੀ ਲਈ ਦੁਬਾਰਾ ਜਨਮ ਲੈਣਾ ਪੈਂਦਾ, ਪਰ ਕਿਸੇ ਨਖਿੱਧ ਪਰਿਵਾਰ ਚ ਨਹੀਂ, ਕਿਸੇ ਧਾਰਮਿਕ ਮਾਹੌਲ ਵਾਲੇ ਪਰਿਵਾਰ ਚ। ਫਿਰ ਜਿਹੜੇ ਚੰਗੇ ਤਨਾੜ ਵੀ ਹੋਣ, ਵੀ ਉੱਥੇ ਉਹਨਾਂ ਨੂੰ ਸਾਰਾ ਸੁੱਖ ਪ੍ਰਾਪਤ ਹੋਵੇ, ਨਾਲ ਉਹ ਸਤਸੰਗਤ ਕਰਨ, ਸਤਸੰਗਤ ਕਰਦਿਆਂ ਭਜਨ ਕਰਦਿਆਂ ਗਿਆਨ ਨੂੰ ਪ੍ਰਾਪਤ ਹੋਣ ਤੋਂ ਬਾਅਦ ਫਿਰ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਨੇ ਜੀ।
ਇੱਕ ਨਿਸ਼ਕਾਮ ਭਗਤ ਅਨੁਰਾਗੇ,
ਪਰ ਇੱਕ ਨਿਸ਼ਕਾਮ ਭਗਤ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਕਾਮਨਾ ਨਹੀਂ ਹੁੰਦੀ।
ਪਰਾ ਲਬਦ ਬਸ ਜਨਮ ਜੀ ਧਰਤੀ,
ਪਰਾ ਲਬਦ ਦੇ ਵੱਸ ਹੋ ਕੇ ਜਨਮ ਲੈ ਕੇ ਆ ਵੀ ਜਾਣ, ਕਿਉਂਕਿ ਕਈ ਵਾਰੀ ਪਰਾ ਲਬਦ ਕਰਕੇ ਜਨਮ ਲੈਣਾ ਵੀ ਪੈ ਜਾਂਦਾ ਵੱਡੇ ਵੱਡੇ ਮਹਾਂਪੁਰਖਾਂ ਨੂੰ, ਭਗਤਾਂ ਨੂੰ। ਹਾਂਜੀ,
ਸੰਤਨ ਕੇ ਘਰ ਮੈਂ ਅਵਤਰਤੇ,
ਫਿਰ ਕਿੱਥੇ ਆਉਂਦੇ ਜਨਮ ਲੈ ਕੇ? ਉਹ ਜਨਮ ਲੈ ਕੇ ਆਉਂਦੇ ਕਿਸੇ ਚੰਗੇ ਮਹਾਂਪੁਰਖ ਦੇ, ਬ੍ਰਹਮ ਗਿਆਨੀ ਸਾਧੂ ਦੇ ਘਰ, ਕਿਸੇ ਤਤ ਵੇਤਾ ਦੇ ਘਰ, ਉੱਥੇ ਜਨਮ ਲੈ ਕੇ ਆ ਜਾਂਦੇ। ਹਾਂਜੀ,
ਕਰਤ ਭਗਤ ਲਈ ਆਤਮ ਗਿਆਨ,
ਫਿਰ ਉਹ ਪ੍ਰਭੂ ਭਗਤੀ ਕਰਕੇ ਆਪਣੇ ਅੰਦਰੋਂ ਆਤਮਾ ਦੇ ਗਿਆਨ ਨੂੰ ਹਾਸਲ ਕਰਦੇ ਹਨ।
ਪ੍ਰਾਪਤ ਓਤ ਪੁਨੇ ਨਿਰਵਾਨ,
ਫਿਰ ਅਖੀਰ ਨੂੰ ਉਹ ਨਿਰਵਾਣ ਪਦਵੀ ਨੂੰ, ਪ੍ਰਭੂ ਸਰੂਪ ਨੂੰ ਪ੍ਰਾਪਤ ਹੋ ਕੇ ਅਭੇਦ ਹੋ ਜਾਂਦੇ ਨੇ।
ਜਿਮ ਸੌਗਾਤ ਬਾਜ ਕੈ ਬਾਜੀ,
ਕਹਿੰਦੇ ਜਿਵੇਂ ਉਹ ਤੀਜੇ ਸੁਗਾਤੀਏ ਸੀ ਨਾ, ਜਿਹੜੇ ਕਦੇ ਕੋਈ ਘੋੜਾ ਹਾਥੀ ਜਾ ਕੇ ਰਾਜੇ ਨੂੰ ਦੇ ਆਉਂਦੇ ਸਨ।
ਇੱਕ ਪੱਟ ਦੇਤ ਰਹਿਤ ਪੁਨ ਰਾਜੀ,
ਸਾਲ ਛੇ ਮਹੀਨਿਆਂ ਬਾਅਦ ਇੱਕ ਅੱਧਾ ਭੇਜ ਦਿੰਦੇ ਤੇ ਮੁੜ ਕੇ ਰਾਜੀ ਰਹਿੰਦੇ ਸਨ।
ਤਥਾ ਭਜਨ ਕਰ ਸੁਖੀ ਰਹੰਤੇ,
ਇਸੇ ਤਰ੍ਹਾਂ ਜਿਹੜੇ ਉਪਾਸ਼ਨਾ ਕਰਨ ਵਾਲੇ ਤੀਜੇ ਨੇ ਨਾ, ਉਹ ਪਰਮੇਸ਼ਰ ਦਾ ਭਜਨ ਕਰਕੇ ਸਦਾ ਸੁਖੀ ਰਹਿੰਦੇ, ਕਿਉਂਕਿ ਪ੍ਰਭੂ ਦਾ ਭਜਨ ਹੀ ਪ੍ਰਭੂ ਦੇ ਚਰਨਾਂ ਚ ਉਹਦੀ ਸੁਗਾਤ ਹੈ, ਉਹਨੂੰ ਭੇਟਾ ਕਰ। ਜਿਵੇਂ ਰਾਜੇ ਨੂੰ ਸੁਗਾਤ ਭੇਜਦੇ, ਗਿਫਟ ਭੇਜਦੇ, ਪਰਮੇਸ਼ਰ ਨੂੰ ਅਸੀਂ ਕਿਹੜੀ ਸੁਗਾਤ ਭੇਟ ਕਰਨੀ? ਉਹਦਾ ਨਾਮ, ਉਹਦਾ ਭਜਨ। ਕਹਿੰਦੇ ਜਿਹੜੇ ਉਹਦਾ ਭਜਨ ਕਰਕੇ ਉਹਦੇ ਚਰਨਾਂ ਚ ਸੁਗਾਤ ਭੇਟਾ ਕਰ ਦਿੰਦੇ ਆ ਉਹਨੂੰ, ਫਿਰ ਉਹ ਸੁਖੀ ਰਹਿੰਦੇ। ਹਾਂਜੀ,
ਜੇ ਗਿਆਨੀ ਜਗ ਕੂਰ ਲਖੰਤੇ,
ਚੌਥੇ ਨੇ ਜਿਨ੍ਹਾਂ ਨੂੰ ਮਾਫ਼ੀਨਾਮਾ ਹੀ ਮਿਲਿਆ ਹੋਇਆ, ਵੀ ਉਹਨਾਂ ਨੂੰ ਰਾਜੇ ਦੇ ਕੋਲ ਕੁਝ ਦੇਣਾ ਹੀ ਨਹੀਂ ਪੈਂਦਾ, ਉਲਟਾ ਰਾਜੇ ਕੋਲੋਂ ਲੈਂਦੇ ਹੈ। ਉਹ ਕਿਹੜੇ ਨੇ? ਉਹ ਨੇ ਖਾਲਸਾ ਜੀ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਸਿੱਖ। ਉਹ ਸੁਖੀ ਰਹਿੰਦੇ ਕਿਉਂਕਿ ਉਹਨਾਂ ਨੇ ਸਾਰੇ ਜਗਤ ਨੂੰ ਨਸ਼ਵਰ ਜਾਣਿਆ ਹੋਇਆ, ਉਹ ਸਾਰੇ ਜਗਤ ਨੂੰ ਮਿਥਿਆ ਜਾਣਦੇ ਹਨ।
ਤਨ ਅਰ ਕਰਮ ਝੂਠ ਸਭ ਜਾਣੇ,
ਉਹ ਆਪਣੇ ਤਨ ਨੂੰ ਔਰ ਤਨ ਨਾਲ ਕੀਤੇ ਜਿਹੜੇ ਕਰਮ ਨੇ ਸਭ ਨੂੰ ਝੂਠ ਹੀ ਸਮਝਦੇ ਆ, ਵੀ ਇਹ ਵੀ ਤਨ ਵੀ ਝੂਠਾ, ਇਸ ਤਨ ਨਾਲ ਜੋ ਜੋ ਕੁਝ ਅਸੀਂ ਕਰ ਰਹੇ ਹਾਂ ਸਭ ਝੂਠ ਹੈ।
ਹੰਤਾ ਮਮਤਾ ਕਬੂ ਨ ਠਾਨੇ,
ਉਹ ਕਦੇ ਨਾ ਤਨ ਤੇ ਹੰਗਤਾ ਰੱਖਦੇ ਹੈ, ਨਾ ਇਸ ਤਨ ਨਾਲ ਕੀਤੇ ਕਿਸੇ ਕਰਮ ਤੇ ਹੰਗਤਾ ਮਮਤਾ ਰੱਖਦੇ ਹਨ।
ਜਿਉ ਸੂਰਜ ਟਿਗ ਤਮ ਨੇ ਜਾਏ,
ਖਾਲਸਾ ਜੀ ਜਿਵੇਂ ਸੂਰਜ ਦੇ ਨੇੜੇ ਹਨੇਰਾ ਨੀ ਨਾ ਜਾਂਦਾ, ਕਦੇ ਕਲਪਨਾ ਵੀ ਨੀ ਕਰ ਸਕਦੇ ਵੀ ਸੂਰਜ ਦੇ ਕੋਲ ਹਨੇਰਾ ਜਾਏਗਾ, ਐਸਾ ਹੋ ਸਕਦਾ ਕਿਤੇ? ਕਹਿੰਦੇ ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਜਾਂਦਾ
ਤਥਾ ਕਰਮ ਤਿੰਨ ਕੋ ਨਾ ਲਿਪਾਏ।
ਇਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਨੂੰ ਸੰਸਾਰ ਦਾ ਕੋਈ ਵੀ ਕਰਮ ਚਾਹੇ ਪਾਪ ਹੈ ਚਾਹੇ ਪੁੰਨ ਹੈ ਉਹਨਾਂ ਦੇ ਨੇੜੇ ਹੀ ਨਹੀਂ ਜਾਂਦਾ, ਉਹਨਾਂ ਨੂੰ ਲਿਪਾਏਮਾਨ ਹੀ ਨਹੀਂ ਹੁੰਦਾ। ਇਸ ਕਰਕੇ ਉਹਨਾਂ ਤੇ ਪਾਪ ਕਰਮ ਤੇ ਪੁੰਨ ਕਰਮ ਵਾਲੀ ਥਿਊਰੀ ਕੰਮ ਹੀ ਨਹੀਂ ਕਰਦੀ। ਉਹਨਾਂ ਬਾਬਤ ਮਹਾਰਾਜ ਜੀ ਨੇ ਕਿਹਾ ਪਾਪ ਪੁੰਨ ਦੋ ਭਈ ਕਹਾਵਤ। ਉਹਨਾਂ ਲਈ ਪਾਪ ਤੇ ਪੁੰਨ ਦੋਵੇਂ ਇੱਕ ਕਹਿਵਤ ਮਾਤਰ ਹੀ ਨੇ, ਉਹਨਾਂ ਦੇ ਉੱਤੇ ਨਹੀਂ ਲਾਗੂ ਹੁੰਦਾ ਪਾਪ ਪੁੰਨ ਵਾਲੀ ਜਿਹੜੀ ਪ੍ਰਕਿਰਿਆ, ਕਿਉਂਕਿ ਉਹਨਾਂ ਦੇ ਨੇੜੇ ਹੀ ਨਹੀਂ ਜਾਂਦੇ ਉਹ ਪਾਪ ਪੁੰਨ, ਦੋਨਾਂ ਤੋਂ ਹੀ ਰਹਿਤ। ਉਹਨਾਂ ਦੇ ਪੁੰਨ ਉਹਨਾਂ ਦੀ ਉਸਤਤ ਕਰਨ ਵਾਲੇ ਲੈ ਜਾਂਦੇ। ਮਹਾਰਾਜ ਬੜੇ ਭਲੇ ਮਹਾਂਪੁਰਖ ਨੇ, ਬ੍ਰਹਮ ਗਿਆਨੀ ਨੇ, ਪੁੰਨ ਉਹ ਲੈ ਜਾਂਦੇ ਤੇ ਉਹਨਾਂ ਦੇ ਪਾਪ ਉਹਨਾਂ ਦੀ ਨਿੰਦਾ ਕਰਨ ਵਾਲੇ। ਵੇਖੋ ਵੱਡਾ ਸਾਧ ਬਣਿਆ ਫਿਰਦਾ, ਲੋਕਾਂ ਨੂੰ ਲੁੱਟ ਲੁੱਟ ਖਾਂਦਾ, ਇਹਨਾਂ ਨੇ ਪਖੰਡ ਕੀਤਾ, ਢਿੱਡ ਵਧਾਏ ਹੈ। ਅੱਜ ਕੱਲ ਕਹਿੰਦੇ ਆ ਨਾ ਬੜੇ ਮਹਾਂਪੁਰਖ ਰੰਗਿਆ ਹੋਇਆਂ ਦੀ ਨਿੰਦਾ ਕਰਦੇ ਆ, ਉਹ ਨਿੰਦਾ ਕਰਨ ਵਾਲੇ ਪਾਪ ਲੈ ਜਾਂਦੇ ਉਹਨਾਂ ਦੇ, ਤੇ ਪਾਪ ਪੁੰਨ ਦੋਨਾਂ ਤੋਂ ਰਹਿਤ ਹੋ ਕੇ ਉਹ ਪੂਰਨ ਬ੍ਰਹਮ ਨਿਰਾਕਾਰ ਸਰੂਪ ਅਕਾਲ ਪੁਰਖ ਦੇ ਵਿੱਚ ਇੱਕ ਬਿੱਕ ਹੋ ਜਾਂਦੇ ਆ, ਭੇਦ ਹੋ ਜਾਂਦੇ।
ਸਤਿ ਸ੍ਰੀ ਅਕਾਲ।
ਕਬੀਰ ਜੀ ਮਹਾਰਾਜ ਜੀ ਨੇ ਇਸੇ ਕਰਕੇ ਨਿੰਦਾ ਕਰਨ ਵਾਲੇ ਕਰੋ ਬਈ, ਕਰੋ ਜਰੂਰ ਕਰੋ, ਤੁਸੀਂ ਤਾਂ ਸਾਡੇ ਮਿੱਤਰ ਜੇ, ਨਿੰਦਾ ਕਰਨ ਵਾਲੇ ਸਾਡੇ ਮਿੱਤਰ ਹੋ ਤੁਸੀਂ। ਜਿਹੜਾ ਉਹਨਾਂ ਨੂੰ ਰੋਕੇ ਵੀ ਕਬੀਰ ਦੀ ਨਿੰਦਾ ਨਾ ਕਰੋਏ, ਕਹਿੰਦੇ ਉਹ ਹੈ ਦੁਸ਼ਮਣ ਮੇਰਾ ਜਿਹੜਾ ਮੇਰੀ ਨਿੰਦਾ ਕਰਨ ਤੋਂ ਉਹਨੂੰ ਰੋਕਦਾ, ਕਿਉਂਕਿ ਉਹਦਾ ਮੇਰੇ ਪਾਪ ਕਰਮ ਲੈ ਕੇ ਸਾਡੇ ਕੱਪੜੇ ਧੋ ਰਿਹਾ ਬਿਨਾਂ ਤਨਖਾਹ ਦੇਣ ਤੋਂ ਹੀ। ਜਿਹਨੂੰ ਤਨਖਾਹ ਵੀ ਨਹੀਂ ਦੇਣੀ ਪੈਂਦੀ, ਧੋਬੀ ਫਰੀ ਦਾ ਮਿਲਿਆ, ਰਾਤ ਦਿਨ ਕੱਪੜੇ ਧੋਈ ਜਾਂਦਾ, ਧੋਣ ਦਿਓ, ਫਰੀ ਚ ਧੋਬੀ ਮਿਲਿਆ, ਕੱਪੜੇ ਵੀ ਧੋਂਦਾ, ਪ੍ਰੈਸ ਕਰਕੇ ਆਨ ਵੱਟ ਕੱਢ ਕੇ ਚੰਗੀ ਤਰ੍ਹਾਂ ਸਾਫ ਜੇ ਕਰਕੇ ਦੇਵੇ, ਤੁਹਾਨੂੰ ਤਾਂ ਉਹਦਾ ਧੰਨਵਾਦ ਕਰਨਾ ਚਾਹੀਦਾ। ਕਬੀਰ ਜੀ ਮਹਾਰਾਜ ਜੀ ਤਾਂ ਇਸ ਥਿਊਰੀ ਤੇ ਕੰਮ ਕਰਦੇ, ਤੂੰ ਤਾਂ ਪਾਪ ਧੋ ਰਹੇ ਨੇ ਸਾਡੇ, ਤੂੰ ਐਸਾ ਵੀ ਚਾਹੀਦੇ ਨੇ ਤੂੰ। ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਪਾਪ ਤੇ ਪੁੰਨ ਉਹਦੇ ਨੇੜੇ ਹੀ ਨਹੀਂ ਜਾਂਦੇ, ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਜਾਂਦਾ।
ਜੀਵਨ ਮੁਕਤ ਵਿਸਾਲ ਆਨੰਦ।
ਜੀਵਨ ਮੁਕਤ ਰਹਿੰਦੇ ਜਿੰਨਾ ਚਿਰ ਸਰੀਰ ਚ ਵੀ ਰਹਿੰਦੇ, ਜੀਵਨ ਮੁਕਤ ਅਵਸਥਾ ਉਹਨਾਂ ਨੇ ਮਾਣੀ। ਕਬੀਰ ਜੀ ਜੈਸੇ ਮਹਾਂਪੁਰਖਾਂ ਨੇ, ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੈਸੇ ਮਹਾਂਪੁਰਖਾਂ ਨੇ, ਬਾਬਾ ਬੁੱਢਾ ਸਾਹਿਬ, ਭਾਈ ਸਾਲੋ, ਭਾਈ ਬਹਿਲੋ, ਭਾਈ ਗੁਰਦਾਸ ਜੀ, ਭਾਈ ਕਨਈਆ ਜੀ, ਭਾਈ ਪਾਰੋ ਜੀ, ਪਰਮਹੰਸ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਇਹ ਜਿੰਨੇ ਮਹਾਂਪੁਰਖ ਨੇ ਇਹਨਾਂ ਜਿਉਂਦਿਆਂ ਜੀ ਜੀਵਨ ਮੁਕਤ ਅਵਸਥਾ ਨੂੰ ਮਾਣਿਆ। ਹਾਂਜੀ,
ਨੈ ਵਿਆਪੀ ਕਬ ਮਨ ਤਨ ਦੁੰਦ।
ਕਦੇ ਵੀ ਇਹਨਾਂ ਨੇ ਮਨ ਕਰਕੇ ਤਨ ਕਰਕੇ ਦਵੰਦ ਨੂੰ ਗ੍ਰਹਿਣ ਹੀ ਨਹੀਂ ਕੀਤਾ, ਇਹਨਾਂ ਅੰਦਰ ਦਵੰਦ ਦਾ ਭਾਵ ਹੀ ਨਹੀਂ ਆਇਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਦਵੰਦ ਇਹਦੇ ਚ ਦਵੰਦ ਹੈ ਹੀ ਨਹੀਂ। ਪਾਸਾ ਮਨਸਾ ਤੋਂ ਰਹਿਤ, ਸੁਖ ਦੁੱਖ ਤੋਂ ਰਹਿਤ, ਉਸਤਤ ਨਿੰਦਾ ਤੋਂ ਰਹਿਤ, ਜਿੱਥੇ ਦਵੰਦ ਹੈ ਉੱਥੇ ਅਸੀਂ ਸਾਰੇ ਜੀਵ ਹਾਂ, ਜਿੱਥੇ ਦਵੰਦ ਨਹੀਂ ਉੱਥੇ ਅਸੀਂ ਸਭ ਬ੍ਰਹਮ ਰੂਪ ਹੀ ਹਾਂ। ਜਿਹੜਾ ਦਵੰਦ ਹੈ ਇਹ ਸਾਨੂੰ ਜੀਵ ਬਣਾਉਂਦਾ, ਜਦੋਂ ਦਵੰਦ ਨਾ ਰਹੇ ਫਿਰ ਤਾਂ ਬ੍ਰਹਮ ਹੀ ਹੋ ਗਏ, ਦਵੰਦ ਕਰਕੇ ਅਸੀਂ ਜੀਵ ਹਾਂ ਨਾ। ਜਦੋਂ ਦਵੰਦ ਨਹੀਂ ਫਿਰ ਕਿੱਥੇ ਜੀਵ, ਫਿਰ ਤਾਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਉੱਥੇ ਤੇ ਦਵੰਦ ਹੈ ਹੀ ਨਹੀਂ ਨਾ, ਉੱਥੇ ਏਕਤਾ ਹੀ ਹੋ ਗਈ, ਇੱਕ ਬਿੱਕ ਹੋ ਗਈ। ਮਹਾਰਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਬੜੀ ਕਿਰਪਾ ਕਰ ਰਹੇ ਨੇ, ਬੜੀ ਦਇਆ ਕਰ ਰਹੇ ਨੇ, ਬੜੇ ਬੜੇ ਡੂੰਘੇ ਬਚਨ ਬੜੇ ਸੁਖੈਨ ਸ਼ਬਦਾਂ ਨਾਲ ਸਮਝਾ ਰਹੇ ਨੇ। ਹਾਂਜੀ,
ਸਿੱਖ ਬੂਜੀ ਤਿੰਨ ਕਰਮ ਮਹਾਨੀ।
ਸਿੱਖ ਪੁੱਛਦੇ ਮਹਾਰਾਜ ਜੀ ਤਿੰਨਾਂ ਦੇ ਕਰਮ ਮਹਾਨ ਹਨ,
ਕਿਮ ਭੋਗੀ ਬਿਨ ਹੋ ਅਤਿਹਾਨੀ।
ਫਿਰ ਪੁੱਛਦੇ ਸਿੱਖ, ਇਸ ਤੋਂ ਵਿੱਚ ਇੱਕ ਸਵਾਲ ਹੋਰ ਉਪਜਿਆ, ਮਹਾਰਾਜ ਜਿਹੜੇ ਕਰਮ ਨੇ ਕਈ ਵਾਰੀ ਜਿਹੜੇ ਪ੍ਰਾਰਬਧ ਕਰਮ ਨੇ ਉਹ ਫਿਰ ਕਿਵੇਂ ਭੋਗਦੇ ਨੇ ਜਿਹੜੇ ਬ੍ਰਹਮ ਗਿਆਨੀ ਨੇ। ਹਾਂਜੀ,
ਗੁਰੂ ਕਹਿਓ ਸੇਵਕ ਲਈ ਪੁੰਨ।
ਆਓ ਜਿਹੜਾ ਬਚਨ ਪਹਿਲਾਂ ਦੱਸਿਆ, ਕਿਉਂਕਿ ਸਿੱਖਾਂ ਨੇ ਪੁੱਛਿਆ ਮਹਾਰਾਜ ਕਰਮ ਤਾਂ ਬ੍ਰਹਮ ਗਿਆਨੀ ਵੀ ਕਰਦੇ ਨੇ, ਸਵੇਰੇ ਉੱਠਦੇ ਆ ਉਹ ਵੀ ਨਿਤਨੇਮ ਕਰਦੇ ਆ, ਭਜਨ ਉਹ ਵੀ ਕਰਦੇ ਆ, ਲੰਗਰਾਂ ਵਿੱਚ ਸੇਵਾਵਾਂ ਦਾ ਬ੍ਰਹਮ ਗਿਆਨੀ ਕਰਦੇ ਵੀ ਵੇਖੇ ਨੇ, ਝਾੜੂ ਮਾਰਦੇ ਤਾਂ ਬ੍ਰਹਮ ਗਿਆਨੀ ਵੀ ਵੇਖੇ ਆ, ਹੁਣ ਤਾਂ ਉਹ ਵੀ ਕਰ ਰਹੇ ਨੇ, ਫਿਰ ਉਹ ਕਿਵੇਂ ਭੋਗਣਗੇ ਜੀ? ਹੁਣ ਤਾਂ ਉਹਨਾਂ ਕੋਲ ਹੋ ਹੀ ਰਹੇ ਆ ਨਾ, ਸੁਭਾਵਿਕ ਹੀ ਹੋ ਰਹੇ ਆ, ਉਹ ਮਹਾਰਾਜ ਜੀ ਕਿਵੇਂ ਖਤਮ ਹੋਣਗੇ ਫਿਰ ਉਹਨਾਂ ਦੇ?
ਹਾਂਜੀ, ਗੁਰੂ ਕਿਉਂ ਸੇਵਕ ਲਈ ਪੁੰਨ,
ਜਿਵੇਂ ਪਹਿਲਾਂ ਮੈਂ ਬੇਨਤੀ ਕੀਤੀ ਹੈ, ਮਹਾਰਾਜ ਜੀ ਕਹਿੰਦੇ ਜਿਹੜੇ ਉਹਨਾਂ ਦੇ ਸੇਵਕ ਨੇ ਉਹ ਲੈ ਜਾਂਦੇ ਉਹਨਾਂ ਦੇ ਪੁੰਨ, ਉਹਨਾਂ ਦੀ ਸੇਵਾ ਕਰਕੇ, ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰਨ ਵਾਲੇ ਉਹਨਾਂ ਦੇ ਪੁੰਨ ਲੈ ਜਾਂਦੇ ਨੇ।
ਨਿੰਦਕ ਅਗਲੀ ਜੀ ਦੁੱਖ ਜਨ,
ਤੇ ਜਿਹੜੇ ਨਿੰਦਕ ਨੇ, ਜੇ ਉਸ ਬ੍ਰਹਮ ਗਿਆਨੀ ਕੋਲ ਅਚਾਨਕ ਕਿਤੇ ਕੋਈ ਸੋਤੇ ਸਿੱਧ ਕੋਈ ਐਸਾ ਕਰਮ ਹੋ ਗਿਆ ਜਿਹੜਾ ਪਾਪ ਕਰਮ ਹੋਵੇ, ਕਹਿੰਦੇ ਉਹ ਨਿੰਦਕ ਲੈ ਜਾਂਦੇ ਆ। ਜਿੰਨੇ ਪੂਰਵਲੇ ਜਨਮਾਂ ਦੇ ਵੀ ਉਹਨਾਂ ਦੇ ਕੋਈ ਐਸੇ ਕਰਮ ਹੋਣ ਜਿਹੜੇ ਪਾਪ ਕਰਮ ਹੋਣ, ਉਹ ਨਿੰਦਕ ਲੈ ਜਾਂਦੇ ਹਨ।
ਬ੍ਰਹਮ ਗਿਆਨੀ ਨਿਰਲੇਪ ਸਦੀਵ,
ਬ੍ਰਹਮ ਗਿਆਨੀ ਫਿਰ ਪਾਪ ਤੇ ਪੁੰਨ ਦੋਨਾਂ ਤੋਂ ਸਦੈਵੀ ਕਾਲ ਲਈ ਨਿਰਲੇਪ ਹੁੰਦਾ।
ਨੈ ਫਲ ਕਰਮ ਤਿੰਨੋ ਕੋ ਥੀਵ,
ਕੋਈ ਵੀ ਕਰਮ ਉਹਨਾਂ ਨੂੰ ਫਲ ਨਹੀਂ ਦਿੰਦਾ, ਕਿਉਂਕਿ ਉਹਨਾਂ ਦਾ ਕਰਮ ਕੋਈ ਰਹਿੰਦਾ ਹੀ ਨਹੀਂ, ਸਾਰੇ ਕਰਮ ਦਗਧ ਹੋ ਜਾਂਦੇ ਹਨ।
ਐਸੇ ਸੁਣ ਕਰ ਗੁਰ ਕੇ ਬੈਨ,
ਜਿਵੇਂ ਸੜੇ ਹੋਏ ਦਾਣੇ ਥੋੜੇ ਉੱਗਦੇ ਆ, ਜਿਹੜੇ ਸਾੜ ਦੇ ਅੱਗ ਤੇ ਰੱਖ ਕੇ ਤੇ ਉੱਗਦੇ ਆ, ਭਲਾ ਬ੍ਰਹਮ ਗਿਆਨੀ ਦੇ ਜਿਤਨੇ ਵੀ ਕਰਮ ਨੇ ਉਹ ਸੜ ਜਾਂਦੇ ਆ। ਸੜ ਕਿਵੇਂ ਜਾਂਦੇ ਆ? ਸੇਵਾਦਾਰ ਜਿਹੜੇ ਨੇ ਉਪਮਾ ਕਰਨ ਵਾਲੇ ਪੁੰਨ ਲੈ ਜਾਂਦੇ, ਨਿੰਦਾ ਕਰਨ ਵਾਲੇ ਪਾਪ ਲੈ ਜਾਂਦੇ ਆ, ਸੜ ਗਏ। ਫਿਰ ਉਹ ਬ੍ਰਹਮ ਗਿਆਨੀ ਸਦੈਵੀ ਨਿਰਲੇਪ ਹੋ ਜਾਂਦੇ ਹਨ। ਇਹ ਪਾਤਸ਼ਾਹ ਜੀ ਨੇ ਬਚਨ ਕਹੇ,
ਸਿੱਖਣ ਪਾਈ ਹਿਰਦੇ ਚੈਨ।
ਇਹ ਪਾਵਨ ਬਚਨ ਜਦੋਂ ਗੁਰਦੇਵ ਦੇ ਮਹਾਰਾਜ ਜੀ ਦੇ ਬਚਨ ਸਿੱਖਾਂ ਨੇ ਸੁਣੇ, ਭਾਈ ਮੂਲਾ ਜੀ, ਭਾਈ ਸੂਜਾ ਜੀ, ਭਾਈ ਚੰਦੂ ਜੀ, ਭਾਈ ਰਾਮਦਾਸ ਭੰਡਾਰੀਆ ਜੀ, ਭਾਈ ਬਾਲਾ ਜੀ ਔਰ ਭਾਈ ਸਾਈ ਦਾਸ, ਇਹਨਾਂ ਛੇ ਸਿੱਖਾਂ ਨੇ ਸਵਾਲ ਕੀਤੇ, ਛਿਆਂ ਨੇ ਜਵਾਬ ਸੁਣੇ ਤੇ ਸਭ ਦੇ ਮਨ ਨੂੰ ਚੈਨ ਮਿਲ ਗਿਆ, ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਕਿ ਪਾਤਸ਼ਾਹ ਨੇ ਜੋ ਬਚਨ ਕਹੇ ਵੀ ਚਾਰਾਂ ਪ੍ਰਤੀ ਵੱਖੋ ਵੱਖਰੀ। ਆਮ ਕਰਕੇ ਨਾ ਅੱਜ ਕੱਲ ਪ੍ਰਚਾਰ ਕਹਿੰਦੇ ਜੀ ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ ਹੁੰਦਾ ਜੀ, ਕੋਈ ਧਰਮ ਰਾਜਾ ਨਹੀਂ ਹੁੰਦਾ। ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀਆਂ ਲਈ ਨਹੀਂ ਹੁੰਦਾ ਜਿਹੜੇ ਚੌਥੇ ਨੇ, ਪਰ ਜਿਹੜੇ ਪਹਿਲੇ ਨੇ ਸਕਾਮੀ, ਉਹਨਾਂ ਲਈ ਤਾਂ ਹੈ ਨਾ, ਉਹਨਾਂ ਵਾਸਤੇ ਤਾਂ ਹੈ, ਬ੍ਰਹਮ ਗਿਆਨੀਆਂ ਵਾਸਤੇ। ਹੁਣ ਸਾਰਿਆਂ ਵਾਸਤੇ ਇੱਕੋ ਉਪਦੇਸ਼ ਥੋੜੀ ਹੋਵੇ। ਇੱਕ ਛੋਟਾ ਜਿਹਾ ਬਾਲਕ ਹੈ, ਬੱਚਾ ਹੈ, ਉਹਦੇ ਲਈ ਉਪਦੇਸ਼ ਹੋਰ ਹੈ, ਇੱਕ ਨੌਜਵਾਨ ਹੈ ਉਹਦੇ ਲਈ ਉਪਦੇਸ਼ ਹੋਰ ਹੈ, ਸਾਰਿਆਂ ਦੀ ਅਵਸਥਾ ਪੜ੍ਹਾਈਆਂ ਵੀ। ਜਿਹੜਾ ਪਹਿਲੀ ਕਲਾਸ ਚ ਪੜ੍ਹਦਾ ਤੇ ਪਹਿਲੀ ਕਕਸ਼ਾ ਚ ਪੜ੍ਹਨ ਵਾਲਾ ਮਨੁੱਖ, ਪਹਿਲੀ ਜਮਾਤ ਚ ਪੜ੍ਹਨ ਵਾਲੇ ਵਾਸਤੇ ਦਸਵੀਂ ਜਮਾਤ ਦੇ ਪੇਪਰ ਥੋੜੀ ਹੋਣਗੇ, ਦਸਵੀਂ ਜਮਾਤ ਵਾਲੇ ਵਾਸਤੇ ਪਹਿਲੀ ਦੇ ਨਹੀਂ ਹਨ। ਇਹ ਕਹਿੰਦੇ ਆ ਵੀ ਸਾਰਿਆਂ ਨੂੰ PhD ਦੀ ਡਿਗਰੀ ਪਹਿਲੀ ਤੋਂ ਹੀ ਦੇ ਦਿਓ ਵੀ ਅੱਗੇ ਤੱਕ ਜਾਣਾ ਹੀ ਨਾ ਪਵੇ। ਉਹ ਲੋਕ ਅੱਜ ਕੱਲ ਕਹਿੰਦੇ ਕੋਈ ਧਰਮ ਰਾਜਾ ਨਹੀਂ ਹੁੰਦਾ, ਕੋਈ ਨਰਕ ਨਹੀਂ ਜੀ, ਕੋਈ ਸਵਰਗ ਨਹੀਂ, ਉਹ ਸਿੱਧਾ ਹੀ PhD ਦੀ ਡਿਗਰੀ ਦੇਣਾ ਚਾਹੁੰਦੇ ਆ। ਪਰ ਉੱਥੇ ਤੱਕ ਜਾਣ ਵਾਸਤੇ ਪ੍ਰਥਮ ਪਹਿਲਾਂ ਚੱਲਣਾ, ਵੇਖਣਾ ਵੀ ਅਸੀਂ ਕੀ ਅਧਿਕਾਰੀ ਕਿਸ ਅਵਸਥਾ ਦੇ ਆ। ਜਿਵੇਂ ਕੋਈ ਸਿਆਣਾ ਡਾਕਟਰ ਵੇਖਦਾ ਵੀ ਇਹਨੂੰ ਬਿਮਾਰੀ ਕਿਹੜੀ ਹੈ, ਉਹ ਪਰਖ ਕੇ ਫਿਰ ਉਦਾਂ ਦੀ ਦਵਾਈ ਦਿੰਦਾ ਵੀ ਇਹਨੂੰ ਕਿਹੜੀ ਦਵਾਈ ਦੇਈਏ। ਜੇ ਸਿਰ ਪੀੜ ਆ ਵੀ ਉਹ ਸਿਰ ਪੀੜ ਦੀ ਦਵਾਈ ਦੇਣੀ ਹੈ, ਪੇਟ ਚ ਦਰਦ ਆ ਤਾਂ ਉਹਦੀ ਵੱਖਰੀ ਦਵਾਈ ਹੈ, ਜੇ ਕਿਸੇ ਗੋਡੇ ਗੱਟੇ ਚ ਦਰਦ ਆ ਉਹਦੀ ਵੱਖਰੀ ਹੈ, ਇੱਕੋ ਜਿਹੀ ਦਵਾਈ ਤਾਂ ਨਹੀਂ ਸਾਰਿਆਂ ਨੂੰ ਦੇਈ ਜਾਂਦਾ। ਉਹ ਪਹਿਲਾਂ ਗੁਰੂ ਪਾਤਸ਼ਾਹ ਵੀ ਪਹਿਲਾਂ ਵੇਖਦੇ ਆ ਵੀ ਕਿਹੜਾ ਸਿੱਖ ਕਿਸ ਅਵਸਥਾ ਦਾ ਅਧਿਕਾਰੀ ਹੈ, ਉਹਨੂੰ ਉਹੋ ਜਿਹਾ ਉਪਦੇਸ਼ ਦਿੰਦੇ ਆ। ਤੋ ਪਾਤਸ਼ਾਹ ਕਿਰਪਾ ਕਰਨ, ਇਹ ਪਾਵਨ ਕਥਾ ਸਾਡੀ ਸਮਝ ਵਿੱਚ ਪਵੇ, ਸਾਡਾ ਸਭ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਵਨ, ਹੋਈਆਂ ਭੁੱਲਾਂ ਚੁੱਕਾਂ ਦੀ ਖੇਬਾਂ।